ਗੁਰੂ ਨਾਨਕ ਸੁਖ ਸਿੰਧ ਕੋ ਹੱਥ ਜੋੜ ਪ੍ਰਣਾਮ। ਜਾਸ ਕਿਰਪਾ ਤੇ ਵਡਿਆਗੀ ਪਾਵੈ ਗਤ ਵਿਸਰਾਮ। ਸਿਕਤਾ ਕਨ ਤੇ ਮੇਰ ਕੀਏ ਮੇਰੋਂ ਤੇ ਕਨਕੀਨ। ਸ੍ਰੀ ਗੋਬਿੰਦ ਸਿੰਘ ਨਮੈ ਮਮ ਕੈਵਲ ਦਾਨੀ ਦੀਨ। ਪੂਰਨ ਦੇਖਿਓ ਆਤਮਾ ਦੈਤੈ ਸਰਬ ਨਿਵਾਰ। ਭਏ ਸਾਂਤ ਮਨ ਸੰਤ ਜੇ ਤਿਨ ਪਗਨ ਮੋਹਮਾਰ। ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ। ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਦਾਸ। ਹੋਵੈ ਸਿਫਤ ਖਸਾਮ ਦੀ ਨੂਰੇ ਅਰਸੋਂ ਕੁਰਸੋਂ ਝੱਟੀਐ। ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ।
ਸ੍ਰੀ ਗੁਰ ਕਰਨਾ ਐਨਕੀ ਚਰਨ ਕਵਲ ਲੇ ਧੂਰ। ਨਿਜ ਮਨ ਮੁਕਰ ਹੈ ਮਾਜ ਕੈ ਕਹੋਂ ਕਥਾ ਰਸ ਰੂਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀ, ਮਨ ਵਿਰਤੀਆਂ ਨੂੰ ਇਕਾਗਰ ਕਰੀਏ। ਆਪ ਜੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀ। ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ। ਹੇ ਗੁਰਸਿੱਖੋ, ਆਪਾਂ ਸਾਰੇ ਮਿੱਤਰ ਭਰਾ, ਦੁਨੀਆਂ ਤੇ ਮਿੱਤਰਤਾਈਆਂ ਬਹੁਤ ਹਨ, ਲੇਕਿਨ ਜਿਹੜੀ ਮਿੱਤਰਤਾਈ ਗੁਰਸਿੱਖੀ ਰਿਸ਼ਤੇ ਦੀ ਹੈ ਉਹ ਅਚਰਜ ਹੀ ਹੈ, ਲਾਲਚ ਲਿਪਸਾ ਤੋਂ ਪਰੇ ਹੋ ਕੇ ਹੈ। ਚਲੋ ਗੁਰ ਚਾਲੀ, ਜੋ ਗੁਰੂ ਸਾਹਿਬ ਦੀ ਚਾਲ ਰਹੁ ਰੀਤੀ ਮਰਜ਼ਾਦਾ ਹੈ, ਉਸ ਅਨੁਸਾਰ ਜ਼ਿੰਦਗੀ ਬਤੀਤ ਕਰੋ। ਕਿਸ ਯੁਗਤੀ ਦੇ ਨਾਲ? ਜੋ ਗੁਰ ਕਹੇ ਸੋਈ ਭਲ ਮੰਨੋ। ਜੋ ਗੁਰੂ ਸਾਹਿਬ ਆਪਾਂ ਨੂੰ ਕਹਿ ਰਹੇ ਨੇ ਉਸ ਨੂੰ ਭਲਾ ਕਰਕੇ ਮੰਨਣਾ। ਸਤ ਬਚਨ ਦੇ ਹਰ ਵੇਲੇ ਅਧਿਕਾਰੀ ਹੋਣਾ। ਗੁਰੂ ਅੰਗਦ ਦੇਵ ਸਾਹਿਬ ਜੀ ਨੇ ਭੱਬਾ ਅੱਖਰ ਭੁੱਲਿਆ ਨਹੀਂ। ਗੁਰੂ ਨਾਨਕ ਦੇਵ ਜੀ ਦੇ ਪਾਸ ਸੇਵਾ ਚ ਰਹੇ ਜੇ ਹੁਕਮ ਕਰਨਾ ਭਲਾ ਜੀ, ਠੀਕ ਹੈ। ਆ ਕਿਉਂ ਕੀਤਾ? ਭੁੱਲ ਗਿਆ ਜੀ, ਭਲਾ ਜੀ ਭੁੱਲ ਗਿਆ ਜੀ। ਜੋ ਗੁਰ ਕਹੇ ਸੋਈ ਭਲ ਮਾਨੋ, ਜੋ ਗੁਰੂ ਆਪਾਂ ਨੂੰ ਆਗਿਆ ਦਿੰਦਾ ਹੈ ਉਸ ਨੂੰ ਭਲਾ ਸਤ ਵਚਨ ਕਹਿ ਕੇ ਮੰਨਣਾ, ਇਹ ਜਗਿਆਸੂ ਦਾ ਪਰਮ ਸਤਸੰਗ ਜੀ ਫਲ ਹੈ। ਉਸ ਤੋਂ ਉਪਰੰਤ ਆ ਜਿਹੜੀਆਂ ਕਥਾ ਹਨ, ਕਥਾ ਕੋਈ ਵਿਅਕਤੀ ਐਸਾ ਨਹੀਂ ਜਿਹੜਾ ਨਹੀਂ ਸੁਣਦਾ ਪੜ੍ਹਦਾ। ਆ ਅਖਬਾਰਾਂ ਦੀਆਂ ਕਥਾ ਨੇ, ਕਦੇ ਕਿਸੇ ਦੀ ਜੀਵਨੀ, ਕਦੇ ਕਿਸੇ ਦੀ ਜੀਵਨੀ। ਆ ਜਿੰਨੀਆਂ ਖਬਰਾਂ ਨਿਕਲਦੀਆਂ ਸਭ ਕਥਾ ਹੀ ਲਿਖੀਆਂ ਹੋਈਆਂ ਹਨ। ਬੜੇ ਬੜੇ ਰਾਜਿਆਂ ਦੀਆਂ ਕਥਾ ਪੁਰਾਣਾਂ ਦੇ ਅੰਦਰ ਹਨ। ਰਮਾਇਣ ਆਦਿਕ ਮਹਾਭਾਰਤ ਕਾਲ ਬੜੀਆਂ ਕਥਾ ਹਨ। ਤੁਰਕਾਂ ਦੇ ਮਤ ਅਨੁਸਾਰ ਵੀ ਬਹੁਤ ਸਾਰੀਆਂ ਕਥਾ ਹਨ, ਲੇਕਿਨ ਸਾਰੀਆਂ ਕਥਾ ਨਾਲੋਂ ਹਰ ਹਰ ਕਥਾ ਨਿਰਾਲੀ। ਹਰੀ ਹਰੰਤੀ ਪਾਪਾ ਨੇ ਦੁਸ਼ਟ ਚਿੱਤਰਤੀ ਸਿਮਰਤਾ, ਸ਼ਾਸਤਰ ਦਾ ਕਥਨ ਹੈ ਜੇ ਕੋਈ ਦੁਸ਼ਟ ਪਾਪ ਚਿੱਤ ਨਾਲ ਵੀ ਵਾਹਿਗੁਰੂ ਦਾ ਨਾਮ ਲੈ ਦੇਵੇ ਉਹਨਾਂ ਦੇ ਵੀ ਪਾਪ ਨਾਸ ਕਰਦਾ ਪਰਮੇਸ਼ਵਰ। ਕਹਿੰਦੇ ਵੀ ਤੂੰ ਫਲਾਣੇ ਦਾ ਕਾਰਜ ਨਹੀਂ ਕੀਤਾ, ਤੇਰੇ ਕੋਲ ਆਇਆ ਸੀ, ਕਹਿੰਦੇ ਉਹਦੇ ਅੰਦਰ ਕਪਟ ਸੀ, ਮੈਂ ਪਰਖ ਲਿਆ। ਲੇਕਿਨ ਵਾਹਿਗੁਰੂ ਕਿਸੇ ਦਾ ਕਪਟ ਨਹੀਂ ਪਰਖਦਾ ਹੈ, ਸਭ ਦਾ ਭਲਾ ਕਰਦਾ ਹੈ। ਜੇ ਕੋਈ ਗਾਲ ਕੱਢ ਕੇ ਵੀ ਪਰਮੇਸ਼ਰ ਦਾ ਨਾਮ ਲੈ ਲਵੇ ਨਾ, ਵਾਹਿਗੁਰੂ ਸੋਚਦਾ ਵੀ ਇਹਨੇ ਮੈਨੂੰ ਚੇਤੇ ਦਾ ਕੀਤਾ, ਭਾਵੇਂ ਗਾਲ ਕੱਢ ਕੇ ਕੀਤਾ, ਉਹਦਾ ਵੀ ਭਲਾ ਕਰਦਾ ਹੈ। ਇਹ ਪਰਮੇਸ਼ਰ ਦਾ ਬਿਰਧ ਹੈ। ਐਸੇ ਪਰਮੇਸ਼ਰ ਦੀ ਜਿਹੜੀ ਕਥਾ ਹੈ ਉਹ ਨਿਰਾਲੀ ਵੱਖਰੀ ਹੋਈ ਹੈ। ਇਸ ਕਰਕੇ ਗੁਰਸਿੱਖੋ, ਕਥਾ ਦੁਨੀਆਂ ਦੇ ਉੱਤੇ ਬਹੁਤ ਹਨ, ਕਥਨ ਵਾਲੇ ਬੇਅੰਤ ਹਨ, ਸਰੋਤੇ ਬੇਅੰਤ ਹਨ। ਜੈਸੀ ਗੁਰੂ ਨਾਨਕ ਦੇਵ ਦੇ ਘਰ ਦੇ ਅੰਦਰ ਕਥਾ ਹੈ ਉਹ ਤੁਹਾਨੂੰ ਥਾਂ ਥਾਂ ਤੇ ਪ੍ਰਾਪਤ ਨਹੀਂ ਹੋਵੇ। ਭਾਵੇਂ ਉਨ੍ਹਾਂ ਕਥਾ ਦਾ ਵੀ ਮਹੱਤਵ ਹੈ, ਨਿੰਦਿਆ ਪਕਸ਼ ਨਹੀਂ ਜਾਣਾ, ਰਮਾਇਣ ਦੀ ਕਥਾ ਸੁਣਨ ਦਾ ਮਹੱਤਵ ਹੈ। ਜੋ ਇਹ ਕਥਾ ਸੁਣਿਆ ਗਾਵੈ ਦੁੱਖ ਪਾਪ ਤਾਂ ਨਿਕਟ ਨਾ ਆਵੈ, ਵਿਸ਼ਨ ਭਗਤ ਕੀ ਇਹ ਫਲ ਹੋਈ, ਆਦਿ ਵਿਆਦ ਸ਼ਵਾਸਕ ਹੈ ਨਾ ਕੋਈ, ਇਹ ਰਹਿ ਰਹਿ ਤੁਸੀਂ ਰੋਜ਼ ਹੀ ਪੜ੍ਹਦੇ ਹੋ, ਮਹਾਤਮਾ ਹੈ। ਮਹਾਭਾਰਤ ਜੰਗੀ ਹੋਇਆ ਕੋਈ ਭਗਤੀ ਤਾਂ ਨਹੀਂ ਹੋਈ, ਲੇਕਿਨ ਜਿੱਥੇ ਧਰਮ ਦਾ ਯੁੱਧ ਹੋਇਆ ਹੋਵੇ ਉਹਦੇ ਪ੍ਰਸੰਗ ਸੁਣਨ ਦਾ ਵੀ ਮਹੱਤਵ ਹੈ। ਰਾਜੇ ਜਨਮੇਜੇ ਵਰਗਿਆਂ ਦੇ ਕੋਟ ਚੱਕੇ ਗਏ ਦੇਖ ਲਓ ਕਥਾ ਸੁਣ ਕੇ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਘਰ ਦੇ ਅੰਦਰ ਛੇਵੇਂ ਪਾਤਸ਼ਾਹ ਨੇ ਚਾਰ ਜੰਗ ਕੀਤੇ ਬੜੇ ਭਾਰੀ, ਮਹਾਰਾਜ ਦਾ ਜੰਗ, ਹਰਗੋਬਿੰਦਪੁਰੇ ਦਾ ਜੰਗ, ਅੰਮ੍ਰਿਤਸਰ ਸਾਹਿਬ ਪਹਿਲਾ ਜੰਗ ਕੀਤਾ, ਇਸੇ ਤਰ੍ਹਾਂ ਕਰਤਾਰਪੁਰ ਬੜਾ ਭਾਰੀ, ਸਤਸੰਗ ਜੀ ਕੀਰਤੇ ਜੰਗ ਕਰਕੇ ਆਪ ਜੀ ਕੀਰਤਪੁਰ ਸਾਹਿਬ ਪਹੁੰਚੇ, ਦਸਵੇਂ ਪਾਤਸ਼ਾਹ ਨੇ ਭਗਾਣੀ ਦੇ ਯੁੱਧ, ਨਦੌਣ ਦੇ ਜੰਗ ਵਗੈਰਾ, ਮੁਕਤਸਰ ਸਾਹਿਬ ਦੀ ਧਰਤੀ ਨੂੰ ਸਤਸੰਗ ਜੀ ਭਾਗ ਲਾਏ, ਮੁਕਤੀ ਦਾ ਸਰੋਵਰ ਬਣਾ ਕੇ ਰੱਖ ਦਿੱਤਾ ਸਿੰਘਾਂ ਦੇ ਜਿੱਥੇ ਖੂਨ ਡੁੱਲਿਆ। ਇਸ ਕਰਕੇ ਗੁਰਸਿੱਖੋ ਇਨ੍ਹਾਂ ਕਥਾ ਦੇ ਸੁਣ ਦਾ ਬੜਾ ਭਾਰੀ ਮਹੱਤਵ ਹੈ। ਲੇਕਿਨ ਅੱਜ ਦੀ ਘੜੀ ਦੇ ਅੰਦਰ ਗੁਰਬਾਣੀ ਦੇ ਅੰਦਰ ਸਤ ਸੰਗਤ ਜੀ ਇੱਕ ਓਂਕਾਰ ਤੋਂ ਲੈ ਕੇ 18-10-20 ਤੱਕ ਤਤ ਕਥਨੰ ਤਤ ਚਿੰਤਨੰ ਅਨਿਆਂ ਜਨੰਤੀ, ਕੋਈ ਦੇਸ਼ ਵਾਰਤਾ ਨਹੀਂ ਹੈ, ਕੋਈ ਰਾਜ ਵਾਰਤਾ ਨਹੀਂ ਹੈ, ਇਧਰ ਉਧਰੀਆਂ ਗੱਲਾਂ ਬਾਤਾਂ ਨਹੀਂ ਹਨ, ਹੋਰ ਸਤ ਸੰਗਤ ਜੀ ਅੰਮ੍ਰਿਤੀਆਂ ਕੁੱਟਾਂ ਹਨ। ਪਰ ਉਸ ਰਸ ਨੂੰ ਉਹੀ ਮਾਣ ਸਕਦਾ ਹੈ ਜੀ ਨੂੰ ਗੁਰੂਆਂ ਤੇ ਸ਼ਰਧਾ ਹੈ। ਜਿਹੜੇ ਬੱਚੇ ਨੂੰ ਆਪਦੇ ਮਾਂ ਬਾਪ ਦੇ ਉੱਤੇ ਸ਼ਰਧਾ ਨਹੀਂ ਉਹਨਾਂ ਦੀ ਸਿੱਖਿਆ ਕਦੇ ਨਹੀਂ ਲਵੇਗਾ। ਜਿਹੜੇ ਬੱਚੇ ਨੂੰ ਅਹਿਸਾਸ ਹੈ ਕਿ ਮੇਰੇ ਮਾਂ ਬਾਪ ਨੇ ਮੇਰੇ ਉੱਤੇ ਖੂਨ ਡੋਲਿਆ ਹੋਇਆ, ਉਹਨਾਂ ਦੇ ਮੂਹਰੇ ਕਦੇ ਜਵਾਬ ਨਹੀਂ ਦਿੰਦਾ, ਕਦੇ ਜੋ ਰਾਤ ਨੂੰ ਕਹਿ ਦੇਣ ਚਾਹੇ ਦਿਨੇ ਕਹਿ ਦੇਣ, ਆਗਿਆ ਸਤ ਕਰਕੇ ਮੰਨੇਗਾ। ਇਸੇ ਤਰ੍ਹਾਂ ਜੇ ਸਾਨੂੰ ਨਾ ਬੋਧ ਹੋਵੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਾਂ ਪਾਤਸ਼ਾਹੀਆਂ ਦਾ ਕਿ ਸਾਡੇ ਤੇ ਕੀ ਪਰਉਪਕਾਰ ਕੀਤਾ, ਕਿਵੇਂ ਆਪ ਜੀ ਵਿਚਰੇ, ਕੌਣ ਸਤ ਸੰਗਤ ਜੀ ਨੇ ਨੰਨੇ ਨੰਨੇ ਬਾਲਕਾਂ ਨੂੰ ਘਰ ਛੱਡ ਕੇ ਫਕੀਰ ਬਣ ਕੇ ਸਾਡੇ ਵੱਲ ਨੂੰ ਕਿਹਨੇ ਦੇਖਿਆ, ਗੁਰੂ ਨਾਨਕ ਦੇਵ ਜੀ ਨੇ ਦੇਖਿਆ। ਅਗਲਾ ਕਹਿੰਦਾ ਆਪਣੇ ਟੱਬਰ ਨੂੰ ਸੰਭਾਲਾ ਕਿ ਮੈਂ ਲੋਕਾਂ ਨੂੰ ਦੇਖਾਂ। ਸਤ ਸੰਗਤ ਜੀ ਜਿਸ ਪ੍ਰਕਾਰ ਸੁਲਤਾਨਪੁਰ ਆਪ ਜੀ ਨੇ ਮੋਦੀ ਹਨਾ ਤਿਆਗ ਕਰਕੇ, ਜਿਹੜਾ ਦੌਲਤ ਖਾਂ ਇੰਨਾ ਚਿਰ ਤੋਂ ਸਤ ਸੰਗਤ ਜੀ ਮਹਾਰਾਜ ਦਾ ਸੰਗੀ ਸੀ, ਭਾਵਨਾ ਨਹੀਂ ਸੀ, ਉਸ ਤੁਰਕ ਨੂੰ ਵੀ ਸਤਸੰਗ ਅੰਤਰਜਾਮਤਾ ਦੇ ਨਾਲ ਉਹਦੀ ਨਵਾਜ਼ ਪੜ੍ਹਦੇ ਦੀ ਸਤਸੰਗ ਜੀ ਮਨ ਦੀ ਬਿਰਤੀ ਦੱਸ ਦਿੱਤੀ ਕਿ ਐਂ ਤੁਰੀ ਫਿਰਦੀ ਨਾਲੇ ਕਾਜੀ ਦੀ ਨਾਲੇ ਤੇਰੀ, ਉਹਨਾਂ ਨੂੰ ਸਤਸੰਗਤ ਜੀ ਸ਼ਰਧਾ ਦੇ ਕਰਕੇ ਉਹਨਾਂ ਦੀ ਵੀ ਕਲਿਆਣ ਕਰ ਦਿੱਤੀ। ਉਸ ਤੋਂ ਉਪਰੰਤ ਘਰ ਆ ਜਾਣਾ, ਆਪਨੇ ਸਤਸੰਗਤ ਜੀ ਬ੍ਰਖ ਸਾਧੂ ਬਣ ਕੇ ਮਸਾਣ ਭੂਮਿਕਾ ਚ ਰਹਿਣ ਲੱਗ ਜਾਣਾ, ਬੇਪਰਵਾਹ ਹੋ ਜਾਣਾ। ਪਰ ਸਤਸੰਗ ਜੀ ਸੱਸ ਸਹੁਰੇ ਨੂੰ ਕਦੋਂ ਇਹ ਗੱਲ ਚੰਗੀ ਲੱਗਦੀ ਹੈ ਜੀ ਅਜਮਾਈ ਸਾਧ ਬਣ ਜੇ, ਧੀ ਦੋਹਤੇ ਕਿੱਧਰ ਜਾਣਗੇ। ਤੋ ਸਤਸੰਗ ਜੀ ਇਹ ਕਥਾ ਆ ਰਹੀ ਹੈ, ਆਪ ਬਿਰਤੀਆਂ ਨੂੰ ਇਕਾਗਰ ਕਰੋ। ਜਿਸ ਪ੍ਰਕਾਰ ਫੇਰ ਜਿਤਨਾ ਮੋਦੀ ਖਾਨੇ ਦਾ ਬਕਾਇਆ ਸੀ ਸਾਰਾ ਕੀ ਕਿਹਾ ਗੁਰੂ ਨਾਨਕ ਦੇਵ ਜੀ ਨੇ, ਉਹ ਤਾਂ ਨਹੀਂ ਕਿਹਾ ਮੇਰੇ ਪੋਤੇ ਪੁੱਤਾਂ ਨੂੰ ਦੇ ਦਿਓ, ਮੇਰੇ ਘਰ ਵਾਲੀ ਨੂੰ ਦੇ ਦਿਓ, ਨਹੀਂ ਕਿਹਾ ਇਹ ਗਰੀਬਾਂ ਨੂੰ ਦਾਨ ਕਰ ਦਿਓ। ਆ ਕੇ ਮੂਲ ਚੰਦ ਨੇ ਰੌਲਾ ਪਾਇਆ ਤਾਂ ਮਨ ਵਿਚ ਦਇਆ ਆਈ ਦੌਲਤ ਖਾਂ ਦੇ, ਅੱਧਾ ਸਤਸੰਗਤ ਜੀ ਉਸ ਨੂੰ ਦਿੱਤਾ 380, ਅੱਧਾ ਗੁਰੂ ਨਾਨਕ ਦੇਵ ਜੀ ਦੀ ਵੀ ਆਗਿਆ ਦਾ ਪਾਲਣ ਕੀਤਾ, ਉਸਨੇ ਭੈ ਦੇ ਸਹਿਤ ਗਰੀਬਾਂ ਨੂੰ ਦਾਨ ਕੀਤਾ ਧੰਨ। ਐਸੇ ਸਤਸੰਗਤ ਜੀ ਸਾਰਾ ਨਿਬੇੜ ਕਰਕੇ ਜਿਵੇਂ ਆਪ ਜੀ ਸਤਸੰਗਤ ਜੀ ਇੱਥੋਂ ਵਿਚਰਦੇ ਹੋਏ ਭਾਈ ਲਾਲੋ ਨੂੰ ਦਰਸ਼ਨ ਦੇਣਗੇ ਅੱਗੇ ਕਥਾ ਆਵੇਗੀ, ਲੇਕਿਨ ਅੱਜ ਸਤਸੰਗ ਜੀ ਕਥਾ ਆ ਰਹੀ ਹੈ। ਜਿਸ ਪ੍ਰਕਾਰ ਮਾਤਾ ਸੁਲੱਖਣੀ ਆਪਣੇ ਦੋਨੋਂ ਸਾਹਿਬਜ਼ਾਦਿਆਂ ਦੇ ਸਹਿਤ ਬੜੇ ਖੁਸ਼ੀਆਂ ਦੇ ਨਾਲ ਜੋ ਸਤਸੰਗ ਜੀ ਰਹਿ ਰਹੀ ਸੀ ਸੁਲਤਾਨ ਪਰ, ਇੱਥੋਂ ਸਤਸੰਗ ਜੀ ਵਿਦਿਆ ਵੀ ਹੋਣਾ ਔਰ ਸਤਿਗੁਰੂ ਜੀ ਸਤਸੰਗਤ ਜੀ ਅਬਰਖਤ ਹੋ ਜਾਣਗੇ। ਬੀਬੀ ਨਾਨਕੀ ਜੀ ਨੇ ਮਨ ਚ ਵਿਰਾਗ ਵੀ ਧਾਰਨਾ ਹੈ ਕਿ ਮੇਰੇ ਭਰਾ ਦਾ ਘਰ ਵਸਦਾ ਰਸਦਾ ਉਜੜ ਗਿਆ ਹੈ, ਕੀ ਸੋਹਣਾ ਕਾਰੋਬਾਰ ਸੀ ਮੋਦੀ ਖਾਨੇ ਦਾ ਉਹ ਕਿਧਰੇ ਉੱਡ ਗਿਆ ਹੈ, ਲੇਕਿਨ ਨੇਚਾ ਵੀ ਹੈ ਕਿ ਮੇਰਾ ਭਰਾਤਾ ਨਹੀਂ, ਇਹ ਨਿਰੰਕਾਰ ਦਾ ਰੂਪ ਹਨ, ਇਹ ਮੋਦੀ ਖਾਨੇ ਕਰਨ ਨਹੀਂ ਉਤਰੇ ਸੱਚਖੰਡ ਵਿੱਚੋਂ, ਇਹ ਸਾਰੇ ਜੀਵਾਂ ਦਾ ਭਲਾ ਕਰਨ ਵਾਸਤੇ ਸੰਸਾਰ ਚ ਉਤਰੇ ਹਨ। ਅਨਕੰਗਨਾ ਵਿਦਤੇ ਜਸਮਨ ਸਾਸਾ ਨਾਨਕਾ, ਅਨਕ ਰਹਿਤ ਪ੍ਰਮਾਤਮਾ ਜੋਈ ਨਾਨਕ ਨਾਮ ਕਹਾਵੈ ਸੋਈ, ਗੁਰੂ ਨਾਨਕ ਦੇਵ ਜੀ ਨਿਰਾਕਾਰ ਰੂਪ ਹਨ, ਸਾਕਾਰ ਰੂਪ ਧਾਰਨ ਕੀਤਾ ਮਾਤਾ ਤ੍ਰਿਪਤਾ ਦੀ ਕੁੱਖ ਦੁਆਰਾ, ਦੇਹ ਲੈ ਕਰਕੇ ਨਾਨਕ ਸਦਾਏ ਹਨ, ਇਹ ਬੀਬੀ ਨਾਨਕੀ ਨੂੰ ਨਿਚਾ ਸੀ। ਜਿਸ ਪ੍ਰਕਾਰ ਸਤਸੰਗ ਦੀ ਕਥਾ ਆ ਰਹੀ ਹੈ, ਆਪਾਂ ਬਿਰਤੀਆਂ ਨੂੰ ਕਾਗਰ ਕਰੀਏ, ਸੁਣੀਏ। ਇਹ ਕਥਾ ਕਦੋਂ ਪ੍ਰਗਟ ਹੋਈ? ਇਹ ਕਥਾ ਪ੍ਰਗਟ ਹੋਈ ਜਦੋਂ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਖਡੂਰ ਸਾਹਿਬ ਵਿਖੇ ਸੰਗਤ ਵਿਚ ਕਿਹਾ, ਸੰਗਤ ਜੀ ਵਿਛੋੜਾ ਝੱਲਿਆ ਨਹੀਂ ਜਾਂਦਾ ਗੁਰੂ ਨਾਨਕ ਦੇਵ ਜੀ ਦਾ, ਕਿਸੀ ਕੋਈ ਕੋਏ ਮੰਝ ਨਿਮਾਣੀ ਹਿੱਕ ਤੋਂ, ਕਿਉਂ ਨਾ ਮਰੀਜ਼ਾ ਰੋਏ ਜਲ ਲਗ ਚਿੱਤ ਨਾ ਆਵੇ। ਇਹ ਸਲੋਕ ਉਚਾਰੇ ਗੁਰੂ ਅੰਗਦ ਦੇਵ ਜੀ ਨੇ, ਗੁਰੂ ਨਾਨਕ ਦੇਵ ਜੀ ਦਾ ਵਿਛੋੜਾ ਨਹੀਂ ਸਹਾਰ ਸਕੇ, ਨਾਲੇ ਉਹੀ ਸਰੂਪ ਸਨ। ਐਸੀ ਜਿਹੜੀ ਸਿੱਖਿਆ ਹੈ ਆਪਣੇ ਸਤਸੰਗ ਹਿਰਦੇ ਜਦੋਂ ਟਿਕਾਵਾਂਗੇ, ਵਿਛੋੜਾ ਸੁਣੇ ਡੁੱਖ ਬਿਨ ਡਿੱਠੇ ਮਰਿਓਦ, ਬਾਜ ਪਿਆਰੇ ਆਪਣੇ ਬਿਰਹੀ ਨਾ ਤੀਰੋ। ਐਸੀਆਂ ਸਿੱਖ ਅੰਮ੍ਰਿਤਮਈ ਬਾਣੀ ਦੀਆਂ ਪੰਗਤੀਆਂ ਜਦੋਂ ਜਗਿਆਸੂਆਂ ਦੇ ਗੁਰਸਿੱਖਾਂ ਦੇ ਹਿਰਦੇ ਚ ਘਰ ਕਰਨ ਗਈਆਂ, ਸਤਸੰਗਤ ਜੀ ਆਪਣਾ ਵੀ ਜੰਮਣ ਮਰਨ ਮਿਟ ਜਾਵੇਗਾ, ਕਨਿਹਣ ਹੋ ਜਾਵੇਗਾ। ਸਤਸੰਗਤ ਜੀ ਕੀ ਕਿਹਾ, ਕੋਈ ਪਿਆਰਾ ਗੁਰੂ ਕਾ ਸਿੱਖ ਹੈ ਜੋ ਸਾਡੇ ਪਿਆਰੇ ਪਰਉਪਕਾਰੀ ਗੁਰੂ ਨਾਨਕ ਦੇਵ ਜੀ ਸਾਰੀ ਕਥਾ ਸੁਣਾ ਦੇ? ਉਸ ਵੇਲੇ ਸਤਸੰਗਤ ਜੀ ਸਿੱਖਾਂ ਨੇ ਦੱਸ ਕੇ, ਗੁਰੂ ਅੰਗਦ ਦੇਵ ਜੀ ਇਸ ਵੇਲੇ ਭਾਈ ਵਾਲਾ ਜੀ ਹਾਂ। ਜਾਣ ਪਛਾਣ ਕਿਉਂ ਨਹੀਂ ਹੈ ਗੁਰੂ ਅੰਗਦ ਦੇਵ ਜੀ ਦੀ ਭਾਈ ਵਾਲੇ ਦੇ ਨਾਲ? ਜਦੋਂ ਆਪ ਜੀ ਨੇ ਕਰਤਾਰਪੁਰ ਵਸਾਇਆ ਹੈ, ਖੇਤੀਆਂ ਕਰਾਈਆਂ ਸਿੱਖਾਂ ਤੋਂ, ਗੁਰੂ ਅੰਗਦ ਦੇਵ ਜੀ ਦਾ ਸਬੰਧ ਉਦੋਂ ਹੋਇਆ ਹੈ ਗੁਰੂ ਨਾਨਕ ਦੇਵ ਜੀ ਨਾਲ। ਭਾਈ ਵਾਲਾ ਜੀ ਜਿੰਨਾ ਚਿਰ ਵਿਚਰਦੇ ਰਹੇ ਗੁਰੂ ਨਾਨਕ ਦੇਵ ਜੀ ਉਨਾ ਚਿਰ ਨਾਲ ਰਹੇ ਨੇ। ਜਦੋਂ ਕਰਤਾਰਪੁਰ ਟਿਕ ਗਏ, ਉਸ ਵੇਲੇ ਕਹਿੰਦੇ, ਚੰਗਾ ਮਹਾਰਾਜ ਤੁਸੀਂ ਹੁਣ ਇਸ ਸਥਾਨ ਤੇ ਟਿਕ ਗਏ, ਮਾਤਾ ਸੁਲੱਖਣੀ ਨੂੰ ਦੋਨੋਂ ਸਾਹਿਬਜ਼ਾਦਿਆਂ ਨੂੰ ਬੁਲਾ ਲਿਆ, ਇਹ ਕਰਤਾਰਪੁਰ ਸਾਹਿਬ ਸੰਗਤ ਜੀ ਰਾਵੀ ਦੇ ਕਿਨਾਰੇ ਪਾਕਿਸਤਾਨ ਚ ਆ ਚੁੱਕਿਆ, ਮੈਨੂੰ ਵੀ ਆਗਿਆ ਦਿਓ, ਮੈਂ ਨਨਕਾਣੇ ਸਾਹਿਬ ਮੈਂ ਵੀ ਘਰ ਨੂੰ ਜਾਣਾ। ਨਨਕਾਣੇ ਸਾਹਿਬ ਨੂੰ ਭਾਈ ਵਾਲਾ ਜੀ ਚਲੇ ਗਏ ਸੀ, ਇਸ ਕਰਕੇ ਭਾਈ ਵਾਲੇ ਦਾ ਸਬੰਧ ਗੁਰੂ ਅੰਗਦ ਦੇਵ ਜੀ ਨਾਲ ਮਗਰੋਂ ਹੋਇਆ ਹੈ। ਸੋ ਜਿਸ ਪ੍ਰਕਾਰ ਸਤ ਸੰਗਤ ਜੀ ਬੁਲਾਏ ਹਨ, ਬੜੇ ਪਰਸਪਰ ਪਿਆਰ ਨਾਲ ਮਿਲੇ ਔਰ ਬੇਨਤੀ ਕੀਤੀ ਇਹ ਕਥਾ ਸੁਣਾਓ, ਇਹ ਸਾਰੀ ਕਥਾ ਭਾਈ ਵਾਲਾ ਜੀ ਤਪਿਆਣਾ ਸਾਹਿਬ ਗੁਰਦੁਆਰਾ ਜਦੋਂ ਖਡੂਰ ਸਾਹਿਬ ਜਾਈਏ ਦਰਸ਼ਨ ਕਰਨੇ, ਉੱਥੇ ਭਾਈ ਵਾਲੇ ਦੀ ਸਮਾਧ ਵੀ ਬਣੀ ਹੈ, ਉੱਥੇ ਹੀ ਸਮਾਏ ਹਨ ਭਾਈ ਵਾਲਾ ਜੀ। ਭਾਈ ਵਾਲਾ ਜੀ ਸੁਣਾਇਆ ਕਰਦੇ, ਸਾਰੀਆਂ ਸੰਗਤਾਂ ਗੁਰੂ ਅੰਗਦ ਦੇਵ ਜੀ ਦੇ ਸਹਿਤ ਕਥਾ ਸੁਣਿਆ ਕਰਦੀਆਂ, ਬੈਠਿਆਂ ਬੈਠਿਆਂ ਦੀ ਇੰਨੀ ਸਤ ਸੰਗਤ ਜੀ ਬਿਰਤੀ ਟਿਕਦੀ, ਗੁਰੂ ਅੰਗਦ ਦੇਵ ਜੀ ਦੀ ਸਮਾਧੀ ਲੱਗ ਜਾਂਦੀ, ਸੋਝੀ ਨਾ ਰਹਿੰਦੀ। ਜਦੋਂ ਦੇਖਣਾ ਭਾਈ ਵਾਲਾ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਸਮਾਧ ਲੱਗ ਗਈ, ਫਿਰ ਕਥਾ ਸਮਾਪਤ ਕਰਦੇ। ਕਈ ਕਈ ਦਿਨ ਸਮਾਧੀ ਚ ਬੈਠੇ ਰਹਿਣਾ, ਜਦੋਂ ਸਾਵਧਾਨ ਹੋਣਾ ਇਸ਼ਨਾਨ ਕਰਕੇ, ਫਿਰ ਕਹਿਣਾ ਆਓ ਭਾਈ ਵਾਲਾ ਜੀ ਕਥਾ ਅੱਗੇ ਵੀ ਸੁਣਾਓ। ਉਹ ਕਥਾ ਸਤ ਸੰਗਤ ਸਰੋਤਿਆਂ ਦੇ ਜਿਨ੍ਹਾਂ ਨੇ ਸੁਣੀ ਉਨ੍ਹਾਂ ਨੇ ਮੁੜ ਕੇ ਜਨਮ ਨਹੀਂ ਧਾਰਿਆ ਹੈ, ਉਹ ਕਥਾ ਨੂੰ ਸਤ ਸੰਗਤ ਆਪਾਂ ਵਿਚਾਰ ਰਹੇ ਹਾਂ। ਭਾਈ ਸਾਹਿਬ ਜੀ ਇਸੇ ਕਰਕੇ ਕਹਿ ਰਹੇ ਨੇ ਕਿ ਕਥਾ ਬੜੀ ਪਾਵਨ ਹੈ, ਬਹੁਤ ਪਵਿੱਤਰ ਹੈ, ਜੰਮਣ ਮਰਨ ਵੇਟਣ ਵਾਲੀ ਹੈ। ਇਹ ਕਥਾ ਜਣਾ ਖਣਾ ਇਸ ਨੂੰ ਉਚਾਰ ਨਹੀਂ ਸਕਦਾ, ਜਣਾ ਖਣਾ ਇਸ ਨੂੰ ਸੁਣ ਨਹੀਂ ਸਕਦਾ, ਬਹੁਤ ਔਖੀ ਹੈ। ਅਸੀਂ ਜੇ ਕਰਕੇ ਉਚਾਰਨ ਕੀਤੀ ਹੈ ਤਾਂ ਹੁਣ ਦੱਸਦੇ ਨੇ ਅਸੀਂ ਕਿਵੇਂ ਉਚਾਰੀ ਹੈ।
ਸ੍ਰੀ ਗੁਰ ਕਰਨਾ ਐਨਕੀ,
ਇਹ ਗੁਰਸਿੱਖੋ ਗੁਰੂ ਸਾਹਿਬ ਜੋ ਕਿਰਪਾ ਦੇ ਘਰ ਹਨ ਉਹਨਾਂ ਦੀ,
ਚਰਨ ਕਮਲ ਦੇ ਧੂਰ,
ਸਤਿਗੁਰਾਂ ਦੇ ਚਰਨਾ ਕਮਲਾਂ ਦੀ ਧੂੜੀ ਅਸੀਂ ਪ੍ਰਾਪਤ ਕਰਕੇ ਨਾ ਲੈ ਕਰਕੇ,
ਨਿਜ ਮਨ ਮੁਕਰ ਹੈ ਮਾਜ ਕੈ,
ਮਨ ਜਿਹੜਾ ਸ਼ੀਸ਼ੇ ਦੀ ਤੁਲ ਹੈ, ਇਹ ਵਿਕਾਰਾਂ ਦੀ ਮੈਲ ਇਹਦੇ ਉੱਤੇ ਲੱਗੀ ਹੋਈ ਹੈ, ਇਹ ਮੈਲਾ ਹੋਇਆ ਹੋਇਆ ਹੈ। ਸਤਿਗੁਰਾਂ ਦੀ ਚਰਨ ਧੂੜ ਦੇ ਨਾਲ ਅਸੀਂ ਇਸ ਸ਼ੀਸ਼ੇ ਮਨ ਨੂੰ ਸਾਫ਼ ਕੀਤਾ ਹੈ, ਜਿਵੇਂ ਰਾਖ ਦੇ ਨਾਲ ਕੋਈ ਭਾਂਡਾ ਮਾਂਜਦੇ ਹਾਂ, ਸ਼ੀਸ਼ੇ ਦੇ ਉੱਤੇ ਵੀ ਰਾਖ ਨਾਲ ਸਤਸੰਗ ਜੀ ਘਸਾਈਏ ਰਾਖ ਨੂੰ ਤਾਂ ਸ਼ੀਸ਼ਾ ਦੇ ਉੱਤੇ ਉਸਦੇ ਸਾਫ਼ ਹੁੰਦਾ ਹੈ। ਅਸੀਂ ਜਿਹੜੀ ਕਥਾ ਰਚ ਰਹੇ ਹਾਂ, ਕਿਉਂ ਜਿੰਨਾ ਚਿਰ ਮਨ ਨਹੀਂ ਟਿਕਦਾ, ਮਨ ਦੇ ਅੰਦਰ ਵਿਚਾਰ ਸਮਝ ਨਹੀਂ, ਉਨਾ ਚਿਰ ਬੋਲਣਾ ਮੂੰਹੋਂ ਕੀ ਹੈ? ਆਪਣੇ ਮਨ ਨੂੰ ਅਸੀਂ ਵਿਸ਼ੇ ਵਿਕਾਰਾਂ ਦੀ ਜਿਹੜੀ ਮੈਲ ਸੀ ਉਹਨੂੰ ਸਾਫ਼ ਕੀਤਾ ਹੈ ਪਹਿਲਾਂ ਗੁਰੂ ਸਾਹਿਬ ਦੇ ਚਰਨਾਂ ਦੀ ਧੂੜੀ ਦੇ ਨਾਲ। ਇਸ ਕਰਕੇ ਗੁਰਸਿੱਖੋ, ਗੁਰੂ ਘਰ ਆਉਂਦੇ ਹਾਂ, ਵਾਹਿਗੁਰੂ ਵਾਹਿਗੁਰੂ ਦਾ ਘਰ ਬੈਠੇ ਵੀ ਕਰ ਸਕਦੇ ਹਾਂ, ਲੇਕਿਨ ਇੱਥੇ ਕਿਉਂ ਆਈਦਾ ਹੈ? ਇੱਥੇ ਸੰਗਤ ਦੇ ਜਿਹੜੇ ਚਰਨਾਂ ਦੀ ਧੂੜੀ ਹੈ ਗੁਰਸਿੱਖੋ, ਬਹੁਤ ਹੀ ਪਵਿੱਤਰ ਹੈ, ਭਾਵਨਾ ਚਾਹੀਏ। ਇਸ ਕਰਕੇ ਸਤ ਸੰਗਤ ਜੀ ਸਭ ਤੋਂ ਵੱਡੀ ਮੱਥੇ ਦੇ ਪਾਪਾਂ ਨੂੰ ਜਨਮਾਂ ਜਨਮਾਂ ਦੇ ਨੂੰ ਲਾਉਣ ਵਾਲੀ ਕਾਲਸ ਨੂੰ ਸੰਗਤ ਦੀ ਧੂੜੀ ਹੈ। ਜਿਹਦੇ ਮਨ ਦੇ ਅੰਦਰ ਇਹ ਭਾਵਨਾ ਹੈ ਉਹ ਸਤਸੰਗ ਜੀ ਰਾਹਤ ਸੰਪੂਰਨ ਲਵੇਗਾ। ਸੋ ਆਪ ਜੀ ਇੱਥੇ ਕਹਿੰਦੇ ਹਨ ਕਿ ਅਸੀਂ ਆਪਣੇ ਮਨ ਨੂੰ ਪਹਿਲਾਂ ਮਾਂਜਿਆ ਹੈ ਸੰਗਤ ਦੀ ਧੂੜੀ ਦੇ ਨਾਲ, ਗੁਰੂ ਸਾਹਿਬ ਦੇ ਚਰਨਾਂ ਦੀ ਧੂੜੀ ਦੇ ਨਾਲ, ਫੇਰ ਸਾਨੂੰ ਬੋਧ ਹੋਇਆ, ਵਿਚਾਰ ਆਈ ਹੈ ਕਿ ਆਓ ਕਥਾ ਹੁਣ ਵਿਚਾਰੀਏ ਗੁਰੂ ਸਾਹਿਬ ਦੀ। ਤਾਂ ਦੱਸ ਰਹੇ ਨੇ
ਕਹੋ ਕਥਾ ਰਸ ਰੂਰ,
ਕਥਾ ਕਿਹੜੀ ਕਹਿਣਾ ਜਿਹਦੇ ਵਿੱਚ ਬਹੁਤ ਹੀ ਸੁੰਦਰ ਰਸ ਹੈ ਕਥਾ ਵਿੱਚ।
ਬਾਲੇ ਕੇ ਮੁਖ ਸ਼ਸ਼ ਸੁਦਾਸੀ,
ਭਾਈ ਬਾਲਾ ਜੀ ਦਾ ਜਿਹੜਾ ਮੁੱਖ ਹੋਇਆ ਉਹ ਤਾਂ ਚੰਦਰਮਾ ਹੈ।
ਕਥਾ ਕਹਿਤ ਸ੍ਰੀ ਅੰਗਦ ਪਾਸੀ,
ਗੁਰੂ ਅੰਗਦ ਦੇਵ ਜੀ ਦੇ ਪਾਤਸ਼ਾਹ ਸਾਨੂੰ ਕਥਾ ਕਹਿ ਰਹੇ ਨੇ, ਜਿਵੇਂ ਕਿਰਨਾਂ ਠੰਡੀਆਂ ਠੰਡੀਆਂ ਚੰਦਰਮਾ ਦੇ ਵਿੱਚੋਂ ਪਸਰਦੀਆਂ ਨੇ ਧਰਤੀ ਦੇ ਉੱਤੇ, ਐਂ ਭਾਈ ਬਾਲਾ ਜੀ ਦਾ ਮੁੱਖ ਚੰਦਰਮਾ ਹੈ, ਮੁੱਖੋਂ ਠੰਡੀਆਂ ਠੰਡੀਆਂ ਕਿਰਨਾਂ ਦੀ ਨਿਆਈ ਬਾਣੀ ਨਿਕਲਦੀ ਹੈ।
ਪ੍ਰੇਮ ਮਗਨ ਕਬ ਕਬ ਹੋਏ ਜਾਵ ਹੈ,
ਸਤਿਗੁਰੂ ਅੰਗਦ ਦੇਵ ਜੀ ਪ੍ਰੇਮ ਵਿੱਚ ਮਸਤ ਹੋ ਜਾਂਦੇ ਹਨ।
ਲਗੈ ਸਮਾਧ ਅਡੋਲ ਸੁਹਾਵ ਹੈ,
ਸਮਾਧੀ ਲੱਗ ਜਾਂਦੀ ਡੋਲਦੇ ਨਹੀਂ, ਇੱਕ ਰਸ ਬੈਠਦੇ ਨੇ।
ਬੌਰ ਬਲੋਚਨ ਖੋਲੇ ਜਬ ਹੀ,
ਜਦੋਂ ਫਿਰ ਸਮਾਧੀ ਖੁੱਲਦੀ ਹੈ ਨੇਤਰ ਖੋਲਦੇ ਨੇ।
ਬਾਲਾ ਕਹਿਣ ਲੱਗੇ ਪੁਨ ਤਬ ਹੀ,
ਭਾਈ ਬਾਲਾ ਜੀ ਫਿਰ ਕਥਾ ਸ਼ੁਰੂ ਕਰ ਦਿੰਦੇ ਹਨ।
ਕਰਨ ਪੁੱਟਣ ਸੰਗ ਪੀਵ ਹੈ ਸ਼ਰੋਤੇ,
ਜਿੰਨੇ ਸਰੋਤੇ ਨੇ ਭਾਗਾਂ ਵਾਲੇ ਭਾਈ ਪੈੜੇ ਮੋਖੇ ਵਰਗੇ ਸਾਰੇ ਇਰਦ ਗਿਰਦ ਬੈਠ ਕੇ ਭਾਈ ਜੀਵੇ ਵਰਗੇ, ਮਹਾਰਾਜ ਦਾ ਲਾਂਗਰੀ ਸੀ ਗੁਰੂ ਅੰਗਦ ਦੇਵ ਜੀ ਦਾ ਭਾਈ ਜੀਵਾ, ਇਹੋ ਜਿਹੇ ਪੁਰਾਤਨ ਗੁਰਸਿੱਖ ਨੇ ਸਾਰੇ ਬੈਠ ਕੇ ਕੰਨਾਂ ਰੂਪੀ ਨੂਨਿਆਂ ਨਾਲ ਅੰਮ੍ਰਿਤ ਪੀਂਦੇ ਨੇ ਕਥਾ ਦਾ।
ਅਮੀ ਸਮਾਨ ਤ੍ਰਿਪਤ ਨਾ ਹੋਤੇ,
ਅੰਮ੍ਰਿਤ ਪੀ ਕੇ ਜਿਵੇਂ ਤ੍ਰਿਪਤ ਨਹੀਂ ਹੋਈਦਾ ਨਾ, ਐ ਸਾਰੇ ਤ੍ਰਿਪਤ ਨਹੀਂ ਹੋ ਰਹੇ, ਹਰ ਰੋਜ਼ ਸੁਣਦੇ ਹਨ।
ਸ੍ਰੀ ਬਾਲਾ ਸੰਦਰ ਵਾਚ,
ਸੰਧੂ ਗੋਦ ਦੇ ਭਾਈ ਬਾਲਾ ਜੀ ਉਚਾਰਦੇ ਨੇ ਸੰਗਤ ਜੀ।
ਸ੍ਰੀ ਨਾਨਕ ਕੈਂਕਰ ਸੁਖ ਰਾਸਾ,
ਗੁਰੂ ਨਾਨਕ ਦੇਵ ਸਾਹਿਬ ਜੀ ਕੌਣ ਹਨ, ਆਪਣੇ ਦਾਸਾਂ ਨੂੰ ਸੁਖ ਦੇਣ ਵਾਲੇ ਹਨ।
ਰਹੇ ਬੈਸ ਪੁਨ ਸੁਸਾ ਅਵਾਸਾ,
ਆ ਗਏ ਨੇ ਸਤ ਸੰਗਤ ਜੀ ਮਸੀਤ ਵਿੱਚ ਨਿਆਂ ਕਰਕੇ, ਦੌਲਤ ਖਾਂ ਨੂੰ ਉਪਦੇਸ਼ ਦੇ ਕੇ ਨਵਾਜ਼ ਦੱਸ ਦਿੱਤੀ ਹੈ ਕਿ ਅਸੀਂ ਤਾਂ ਨਹੀਂ ਨਵਾਜ਼ ਪੜ੍ਹੀ, ਤੁਸੀਂ ਵੀ ਪਖੰਡੀ ਹੋ, ਤੁਸੀਂ ਨਵਾਜ਼ ਵਿੱਚ ਮਨ ਟਕਾਇਆ ਨਹੀਂ ਹੈ। ਉਨ੍ਹਾਂ ਨੂੰ ਸੇਵਕ ਬਣਾ ਕੇ, ਉਨ੍ਹਾਂ ਨੂੰ ਉਪਦੇਸ਼ ਦੇ ਕੇ ਬੀਬੀ ਨਾਨਕੀ ਦੇ ਘਰ ਆ ਚੁੱਕੇ ਹਨ, ਆ ਕੇ ਭੋਜਨ ਛਕਿਆ, ਬੀਬੀ ਦੀ ਤੇ ਜੈਰਾਮ ਦੀ ਚਿੰਤਾ ਨਿਵਿਰਤ ਕਰ ਦਿੱਤੀ ਕਿ ਅਸੀਂ ਮੁਸਲਮਾਨ ਨਹੀਂ ਬਣਦੇ, ਚਿੰਤਾ ਨਾ ਕਰੋ, ਸਾਰਾ ਪਰਿਵਾਰ ਪ੍ਰਸੰਨਤਾ ਦੇ ਸਹਿਤ ਹੈ। ਇਸ ਕਰਕੇ ਕੁਝ ਦਿਨ ਬੀਬੀ ਨਾਨਕੀ ਦੇ ਘਰ ਰਹੇ।
ਜਨ ਬੈਰਾਗ ਧਾਰ ਨਿਜ ਦੇਹਾ,
ਆਪ ਜੀ ਸਤਸੰਗ ਜੀ ਕੈਸੇ ਨੇ, ਗੁਰੂ ਨਾਨਕ ਦੇਵ ਜੀ ਮਾਨੋ ਬਰਾਗ ਨਹੀਂ ਦੇਹ ਧਾਰੀ ਹੋਈ ਹੈ, ਇਹੋ ਜਿਹਾ ਸਰੂਪ ਹੈ, ਬਰਗਤ ਹਨ।
ਪ੍ਰਗਟ ਦਿਖਾਵਤ ਜਗਤ ਨੇਹਾ,
ਜਗਤ ਦੇ ਉੱਤੇ ਨਿਰਮੋਹ ਵਸਤਾ ਦਿਖਾ ਰਹੇ ਨੇ। ਦੇਖੋ ਪਰਿਵਾਰ ਹੈ, ਦੋ ਸਾਹਿਬਜ਼ਾਦੇ ਨੇ, ਮਹਿਲ ਹਨ, ਪਰ ਲੇਕਿਨ ਕੋਈ ਮੋਹ ਨਹੀਂ ਕਰ ਰਹੇ, ਇਹ ਮਾਨੋ ਵਿਰਾਗ ਨੇ ਰੂਪ ਧਾਰਿਆ ਹੈ।
ਜਦੋਂ ਸ਼ਾਂਤ ਰਸ ਧਾਰ ਸਰੂਪਾ,
ਫਿਰ ਸ਼ਾਂਤੀ ਵੀ ਇਤਨੀ ਹੈ, ਆ ਕੇ ਸੱਸ ਸਹੁਰੇ ਨੇ ਬਹੁਤ ਫਿੱਕੇ ਬਚਨ ਬੋਲੇ ਨੇ, ਤਰਕਾਂ ਮਾਰੀਆਂ ਹਨ, ਲੇਕਿਨ ਮਨ ਵਿੱਚ ਸ਼ਾਂਤੀ ਹੈ, ਬੋਲੇ ਨਹੀਂ ਕੁਝ, ਮੂੰਹੋਂ ਫਿੱਕੇ ਬਚਨ ਨਹੀਂ ਕਹੇ।
ਭਾਵ ਦੇ ਦਿਖਾਵੇ ਨੇ ਜਨ ਰੂਪਾ,
ਕੱਲ ਵੀ ਪੂਰਵੋਕਤ ਬਚਨ ਕੀਤਾ ਸੀ ਸਤਸੰਗਤ ਜੀ, ਜਿੱਥੇ ਵਿਰਾਗ ਹੈ ਉੱਥੇ ਸ਼ਾਂਤੀ ਹੈ, ਜਿੱਥੇ ਸ਼ਾਂਤੀ ਹੈ ਉੱਥੇ ਸਤਸੰਗ ਜੀ ਸ਼ਾਂਤੀ ਜਨਾ ਦਿੰਦੀ ਹੈ ਕਿ ਮੈਂ ਉਤਪਤ ਹੋਈ ਹਾਂ ਤਾਂ ਵਿਰਾਗ ਤੋਂ ਹੋਈ ਹਾਂ। ਕਿਉਂ? ਵਿਰਾਗੀ ਤਿਆਗੀ, ਜਿੰਨਾ ਚਿਰ ਵਿਰਾਗ ਨਹੀਂ ਉਨ੍ਹਾਂ ਚਿਰ ਤਿਆਗ ਵੀ ਨਹੀਂ ਹੈ, ਜਿੰਨਾ ਚਿਰ ਤਿਆਗ ਨਹੀਂ ਉਨ੍ਹਾਂ ਚਿਰ ਪ੍ਰਵਿਰਤੀ ਵੀ ਨਹੀਂ ਗਲੋਂ ਲਹਿੰਦੀ, ਜਿੰਨਾ ਚਿਰ ਪ੍ਰਵਿਰਤੀ ਨਹੀਂ ਗਲੋਂ ਲਹਿੰਦੀ ਨਿਵਿਰਤੀ ਪੱਖ ਚ ਨਹੀਂ ਆਉਂਦਾ, ਉਨ੍ਹਾਂ ਚਿਰ ਸ਼ਾਂਤੀ ਵੀ ਨਹੀਂ ਹੈ। ਜਿੰਨਾ ਚਿਰ ਮਨ ਦੀਆਂ ਵਾਸ਼ਨਾ ਸਤਸੰਗ ਜੀ ਨਹੀਂ ਰੋਕੀਆਂ ਜਾਂਦੀਆਂ, ਉਨ੍ਹਾਂ ਚਿਰ ਨਿਵਿਰਤੀ ਪੱਖ ਵਿੱਚ ਆਪਾਂ ਪ੍ਰਵਿਰਤ ਨਹੀਂ ਹੋ ਸਕਦੇ ਹਾਂ। ਸੋ ਆਪ ਜੀ ਸਤਸੰਗ ਜੀ ਮਨ ਸ਼ਾਂਤ ਰੂਪ ਬੈਠੇ ਨੇ।
ਕਿਦੋਂ ਧਰੇ ਉਪਕਾਰ ਸਰੀਰਾ,
ਭਾਈ ਸਾਹਿਬ ਜੀ ਕਹਿੰਦੇ ਹੇ ਗੁਰਸਿੱਖੋ, ਮਾਨੋ ਜੋ ਸਰੀਰ ਗੁਰੂ ਨਾਨਕ ਦੇਵ ਜੀ ਦਾ ਪਰਉਪਕਾਰ ਨਹੀਂ ਧਾਰਿਆ ਹੈ।
ਨਰ ਧਾਰਨ ਕੋ ਗੁਨੀ ਕੀ ਹੀਰਾ,
ਉਹਨਾਂ ਦੇ ਖਜ਼ਾਨਿਆਂ ਨੇ ਜੀਵਾਂ ਦੀ ਕਲਿਆਣ ਵਾਸਤੇ,
ਸਿਰ ਪਰ ਨੁਕ ਤਹ ਜੁਗ ਲਗਜ,
ਆਪ ਜੀ ਦੇ ਸੀਸ ਦੇ ਉੱਤੇ ਦੋ ਗਜ ਦਾ ਪਟਕਾ ਸਜਾਇਆ ਕਰਦੇ ਗੁਰੂ ਨਾਨਕ ਦੇਵ ਸਾਹਿਬ ਜੀ, ਦੋ ਗਜ ਦਾ ਪਟਕਾ ਪੱਗ ਦੇ ਥੋਂ ਬੰਨਦੇ ਸਨ,
ਖਫਨੀ ਗਰਬਰ ਚੀਰ,
ਗਜ ਦੇ ਵਿੱਚ ਖਫਨੀ ਪਾਉਂਦੇ ਸਨ, ਸਿੱਧੇ ਹੀ ਵਸਤਰ,
ਸੰਵਿਆਨਾ ਸੁੰਦਰ ਸਜਾ,
ਚਾਦਰਾ ਰੱਖਦੇ ਸਰੀਰ ਦੇ ਉੱਤੇ, ਕਾਪ ਗੁਰੂ ਨਾਨਕ ਦੇਵ ਜੀ,
ਧਰਿਓ ਸੋ ਬੇਖ ਸਰੀਰ,
ਇਹੋ ਜਿਹਾ ਬੇਖ ਭੇਖ ਸੀ ਸਰੀਰ ਦੇ ਉੱਤੇ ਧਾਰਿਆ ਹੋਇਆ ਗੁਰੂ ਨਾਨਕ ਦੇਵ ਜੀ ਨੇ।
ਵੈਸੇ ਥੇ ਨਿੰਦਕ ਕੇ ਸ਼ੂਲਾ,
ਨਿੰਦਕ ਲੋਕ ਨੇ ਸਤਸੰਗ ਜੀ ਜਿਹੜੇ ਈਰਖਾ ਕਰਨ ਵਾਲੇ, ਉਹ ਮਹਾਰਾਜ ਦਾ ਪ੍ਰਤਾਪ ਨਹੀਂ ਸਹਾਰ ਸਕਦੇ, ਐਸੇ ਸਤਿਗੁਰੂ ਜੀ ਬੈਠੇ ਸਨ
ਇਤਨੇ ਮਹਿ ਪ੍ਰਾਪਤ ਭਾ ਮੁਲਾ
ਬੀਬੀ ਨਾਨਕ ਜੀ ਦੇ ਘਰ ਬੈਠੇ ਨੇ ਜਦ ਨੂੰ ਮਹਾਰਾਜ ਦੇ ਸੱਸ ਸਹੁਰਾ ਆ ਗਏ ਬਟਾਲੇ ਤੋਂ ਚੱਲ ਕੇ ਮੂਲ ਚੰਦ ਜੀ ਸਹੁਰੇ ਸਨ ਚੰਦੋ ਰਾਣੀ ਮਹਾਰਾਜ ਦੀ ਸੱਸ ਸੀ ਜਦੋਂ ਦੋਨੋਂ ਆਏ
ਚੰਦੋ ਰਾਣੀ ਜਿਹ ਕੇ ਸੰਗਾ
ਚੰਦੋ ਰਾਣੀ ਜਿਸ ਦੇ ਨਾਲ ਹੈ
ਅਦਕ ਕ੍ਰੋਧ ਤੇ ਉਠਤ ਤਰੰਗਾ
ਜਦ ਦੇਖਿਆ ਗੁਰੂ ਨਾਨਕ ਦੇਵ ਜੀ ਨੂੰ ਸਤਸੰਗ ਜੀ ਭਗਵਾਨ ਲਵਾਸ ਹੈ ਬੈਠੇ ਨੇ ਬਸ ਜਦੇ ਹੀ ਕ੍ਰੋਧ ਦੀਆਂ ਲਹਿਰਾਂ ਉੱਠਣ ਲੱਗ ਗਈਆਂ ਅੰਦਰ ਨਾਲੇ ਬੂਲੇ ਦੇ ਨਾਲੇ ਮਹਾਰਾਜ ਦੀ ਸੱਸ ਦੇ
ਮਨੋ ਗਿਆਨ ਨਿਜ ਦਲ ਸੋ ਬੈਸਾ
ਮਨ ਸਤਸੰਗ ਜੀ ਸਤਿਗੁਰੂ ਜੀ ਕਿਵੇਂ ਬੈਠੇ ਨੇ ਮਾਨੋ ਬ੍ਰਹਮ ਗਿਆਨ ਹੀ ਬੈਠਾ ਹੈ ਆਪਣੇ ਦਲ ਫੌਜ ਦੇ ਸਮੇਤ ਬ੍ਰਹਮ ਗਿਆਨ ਦੇ ਨਾਲ ਜਿਹੜੀ ਫੌਜ ਹੈ ਉਹ ਸੂਰਮੇ ਕਿਹੜੇ ਨੇ ਸਤ ਸੰਤੋਖ ਦਇਆ ਧਰਮ ਵਿਚਾਰ ਕਰਨਾ ਮੁਦਤਾ ਮੈਤਰੀ ਅਪੇਕਸ਼ਾ ਇਹਨੂੰ ਦੇਵੀ ਸੰਪਤਾ ਕਹਿੰਦੇ ਹਨ ਸਾਰੇ ਸੁਭ ਗੁਣ ਨੇ ਜਿਹੜੇ ਇਹ ਗਿਆਨ ਦੇ ਨਾਲ ਨੇ ਗਿਆਨ ਦੇ ਇਰਦ ਗਿਰਦ ਹਨ ਗਿਆਨ ਇਹਨਾਂ ਦੇ ਆਸਰੇ ਹੈ ਇਹ ਗਿਆਨ ਦੇ ਆਸਰੇ ਹਨ ਜਿਵੇਂ ਪਰਜਾ ਦੇ ਆਸਰੇ ਰਾਜਾ ਹੁੰਦਾ ਹੈ ਰਾਜੇ ਦੇ ਆਸਰੇ ਪਰਜਾ ਹੁੰਦੀ ਹੈ ਪਰਸਪਰ ਸੰਬੰਧ ਹੈ ਸਤਿਗੁਰੂ ਜੀ ਤਾਂ ਗਿਆਨ ਸਰੂਪ ਹਨ ਬੈਠੇ ਨੇ ਸਤ ਸੰਤੋਖ ਦਿਆ ਧਰਮ ਆਦਿਕ ਆਪ ਜੀ ਦੇ ਪਾਸ ਹਨ ਦੂਜੇ ਪਾਸੇ ਕ੍ਰੋਧ ਦਾ ਸਤਸੰਗ ਲਪੇਟਿਆ ਹੋਇਆ ਮੂਲ ਚੰਦ ਆਇਆ ਸਾਹਮਣੇ ਮਹਾਰਾਜ ਦਾ ਸਹੁਰਾ ਇਹ ਮਾਨੋ ਅਗਿਆਨ ਹੈ ਇਹਨੇ ਆਪਦੇ ਸੂਰਮੇ ਨੂੰ ਕ੍ਰੋਧ ਨੂੰ ਮੂਹਰੇ ਕੀਤਾ ਵੀ ਤੂੰ ਹੋ ਗਾਹਾਂ ਗਿਆਨ ਨੂੰ ਢਾ ਦੇ ਸਤ ਸੰਤੋਖ ਨੂੰ ਦਬਲ ਦੇ ਐ ਚਾਹੁੰਦਾ ਹੈ
ਸੰਤੋਖ ਸ਼ਾਂਤ ਸਮ ਭੇਸਾ
ਆਪ ਜੀ ਦਾ ਲਿਬਾਸ ਧਾਰਿਆ ਹੋਇਆ ਸੰਤੋਖੀ ਹਨ ਸ਼ਾਂਤ ਰੂਪ ਹਨ
ਜਾਨ ਅਗਿਆਨ ਆਪਣ ਤਨ ਧਾਰੀ
ਮਾਨੋ ਅਗਿਆਨ ਨੇ ਆਪਣਾ ਰੂਪ ਧਾਰਿਆ ਮੂਲੇ ਦਾ
ਦਲ ਲੈ ਕਰਿਓ ਕ੍ਰੋਧ ਅਗਵਾਰੀ
ਆਪਣੀ ਫੌਜ ਲੈ ਕਰਕੇ ਨਾ ਕਾਮ ਕ੍ਰੋਧ ਅਹੰਕਾਰ ਆਦਿਕਾਂ ਦੀ ਨਿੰਦਿਆ ਈਰਖਾ ਵਕੀਲੀ ਆਸ਼ਾ ਤ੍ਰਿਸ਼ਨਾ ਇਹ ਉਧਰ ਦੀ ਫੌਜ ਹੈ ਇਹ ਇਕੱਠੇ ਹੋ ਕੇ ਆਏ ਨੇ ਮਾਨੋ ਇਹਨਾਂ ਨੇ ਕ੍ਰੋਧ ਨੂੰ ਮੂਹਰੇ ਕੀਤਾ
ਹੋਰ ਮੈਂ ਚਾਹਤ ਪਲਾਇਨ ਕੀਨਾ
ਹੁਣ ਕ੍ਰੋਧ ਸਤਸੰਗ ਜੀ ਚਾਹੁੰਦਾ ਹੈ ਕਿ ਮੈਂ ਦਬਲ ਦਿਆਂ ਗਿਆਨ ਨੂੰ ਜਿੱਥੇ ਕ੍ਰੋਧ ਆ ਜਾਵੇ ਉੱਥੇ ਗਿਆਨ ਗੁਣ ਦੀਆਂ ਗੱਲਾਂ ਕਿੱਥੇ ਰਹਿੰਦੀਆਂ ਨੇ ਸਭ ਦੁਡਾ ਦਿੰਦਾ
ਆਏ ਠਾਂਡ ਜਹ ਪ੍ਰਭ ਆਸੀਨਾ
ਜਿੱਥੇ ਸਤਿਗੁਰੂ ਜੀ ਬੈਠ ਰਹੇ ਸੀ ਉੱਥੇ ਆ ਕੇ ਖੜਾ ਹੋ ਗਿਆ ਮੂਲ ਚੰਦ
ਸਰ ਨਿਸ਼ਠੁਰਤਾ ਬਚਨ ਉਚਾਰੇ
ਬਹੁਤ ਕਠੋਰਤਾ ਹੀ ਪੱਥਰ ਵਰਗਾ ਦਿਲ ਕਰਕੇ ਨਾ ਬਚਨ ਲੱਗਿਆ ਕਹਿਣ
ਅਬ ਫਕੀਰ ਕੋ ਵੇਖ ਸੁਧਾਰੇ
ਕਹਿੰਦਾ ਬਣ ਗਿਆ ਹੁਣ ਫਕੀਰ ਫਕੀਰਾਂ ਵਾਲਾ ਲਿਬਾਸ ਧਾਰੀ ਬੈਠਾ
ਧਰ ਕਰ ਵੇਖ ਦਿਖਾਵੀ
ਉੱਤੋਂ ਭੇਖ ਦਿਖਾਵਨਾ ਸਾਧਾਂ ਵਾਲਾ ਬਣਾ ਕੇ
ਸਾਧ ਬਣਿਓ ਜਗ ਮਾਹੇ
ਜਗ ਦੇ ਵਿੱਚ ਸਾਧ ਬਣਿਆ ਫਿਰਦਾ
ਉਬੇ ਆਤਮਜ ਭਾਰ ਜਾ
ਦੀਦੇ ਨੀ ਤੈਨੂੰ ਦੋ ਤੇਰੇ ਪੁੱਤਰ ਤੇਰੇ ਘਰ ਵਾਲੀ
ਕਹੋ ਕਿ ਭਾਂਤ ਬਿਤਾਵ ਹੈ
ਇਹ ਕਿਵੇਂ ਗੁਜ਼ਾਰਾ ਕਰਨਗੇ ਤੇਰੇ ਸਾਹਮਣੇ ਬੈਠੇ ਨੇ ਮਹਾਰਾਜ ਨੂੰ ਤੜਕਾ ਮਾਰਦਾ
ਹਮੇ ਦੁਸੇ ਦੁੱਖ ਦੇਣੇ ਹੇਤੂ
ਨਾ ਸਹਾਰਿਆ ਜਾਣ ਵਾਲਾ ਦੁੱਖ ਮੈਨੂੰ ਦੇਣ ਵਾਸਤੇ
ਜਨਮਿਓ ਤੂੰ ਜਿਉ ਭਾਵ ਉਦਕੇਤੂ
ਖਾਲਸਾ ਜੀ ਆਖੋ ਵਾਹਿਗੁਰੂ ਮੂਲ ਚੰਦ ਕਹਿੰਦਾ ਤੂੰ ਤਾਂ ਬੋਧੀ ਵਾਲਾ ਤਾਰਾ ਚੜਿਆ ਮੇਰੇ ਭਾਅ ਦਾ ਕਿਸੇ ਨੂੰ ਚੰਗਾ ਨੀ ਲੱਗਦਾ ਇੱਕ ਬੋਧੀ ਵਾਲਾ ਤਾਰਾ ਚੜਦਾ ਕਹਿੰਦੇ ਵੀ ਸੰਸਾਰ ਤੇ ਕਸ਼ਟ ਆ ਗਿਆ ਸਾਰੇ ਕਹਿੰਦੇ ਨੇ ਜੋਤਸ਼ੀ ਲੋਕ ਵੀ ਸਾਰੇ ਲੋਕ ਵੀ ਦੇਖੋ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਲਿਖ ਕਿਉਂ ਉਹਦੀ ਤਾਂ ਭਾਈ ਧੀ ਵਿਧਾ ਹੋ ਰਹੀ ਹੈ ਧੀ ਉਹਦੀ ਸਤ ਸੰਗਤ ਜੀ ਉਹਨੇ ਲੈ ਕੇ ਜਾਣੀ ਹੈ ਉਹਨੂੰ ਪਤਾ ਵੀ ਘਰ ਉਜੜ ਗਿਆ ਮੇਰੀ ਧੀ ਦਾ ਉਹਨੂੰ ਕਾਹਦੇ ਸਤ ਸੰਜੀ ਮਹਾਰਾਜ ਦਾ ਸਾਧਾਂ ਵਾਲਾ ਭੇਖ ਚੰਗਾ ਲੱਗਦਾ ਹੈ ਕਹਿੰਦਾ ਮੇਰੇ ਭਾਅ ਦਾ ਤੂੰ ਬੋਧੀ ਵਾਲਾ ਤਾਰਾ ਚੜਿਆ ਹੈ
ਇਹ ਜੇ ਹੋਣਾ ਹੋ ਤੋ ਫਕੀਰਾ
ਇਸੇ ਤਰ੍ਹਾਂ ਜੇ ਤੂੰ ਸਾਧ ਬਣਨਾ ਸੀ ਫਕੀਰ ਬਣਨਾ ਸੀ
ਕਰ ਵਿਆਹ ਕਿਉਂ ਡੋਬ ਅਤੀਰਾ
ਕਿਉਂ ਵਿਆਹ ਕਰਕੇ ਮੇਰੀ ਧੀ ਨੂੰ ਡੋਬ ਦਿੱਤਾ ਤੈ
ਸਰਬ ਦਰਬ ਕਰ ਦੀਨ ਖੁਆਰਉ
ਫਿਰ ਧਨ ਸਾਰਾ ਖੁਆਰ ਕਰ ਦਿੱਤਾ ਕਿੱਡਾ ਵੱਡਾ ਕਾਰੋਬਾਰ ਸੀ ਮੋਦੀ ਖਾਨੇ ਦਾ ਦਾਨ ਕਰਤਾ ਤੈ
ਅਬ ਪਾ ਸਾਧ ਅਵਾਸ ਉਜਾਰੂ
ਇਹ ਘਰ ਨੂੰ ਉਜਾੜਨ ਵਾਲਿਆ ਹੁਣ ਸਾਧ ਬਣ ਕੇ ਬਹਿ ਗਿਆ ਤੂੰ
ਉਤੋਂ ਬਿਤ ਸਭ ਖੋਇਓ ਜੇਤਾ
ਜਿੰਨਾ ਧਨ ਸੀ ਉਹ ਵੀ ਗੁਆ ਬੈਠਾ
ਸੋ ਅਬ ਸ੍ਰੀ ਚੰਦ ਕੋ ਦਿੱਤਾ
ਉਹ ਧਨ ਜਿਹੜਾ ਬਾਕੀ ਬਚਿਆ ਜੀ ਇਹ ਸ੍ਰੀ ਚੰਦ ਆਪਦੇ ਪੁੱਤ ਨੂੰ ਦੇਣ ਦਾ ਮੈਂ ਖੁਸ਼ ਹੁੰਦਾ ਵੀ ਚਲੋ ਇਹ ਧਨ ਨਾਲ ਗੁਜ਼ਾਰਾ ਕਰ ਲੈਣਗੇ
ਤੇ ਪਰ ਕਰਤ ਗੁਜ਼ਾਰ ਸੋ ਵੈਸੇ
ਉਹ ਬੈਠੇ ਗੁਜ਼ਾਰਾ ਕਰੀ ਜਾਂਦੇ ਮੇਰੀ ਧੀ ਨਾਲ ਤੇਰੇ ਪੁੱਤਰ
ਟੋਕਟਾਂ ਬਬ ਕਰ ਹੈ ਕੈਸੇ
ਹੁਣ ਦੱਸ ਤੇਰਾ ਪਰਿਵਾਰ ਕੀ ਕਰੂਗਾ
ਇਹ ਆਧਾਰ ਜਗ ਮੈਂ ਸੋ ਰਹੀ
ਇਹ ਜਗ ਦੇ ਕਿਹਦੇ ਆਸਰੇ ਰਹਿਣਗੇ ਤਿੰਨੇ
ਪੁੱਤਰ ਕਿਉਂ ਨਾ ਬਦਨ ਤੇ ਕਹੀ
ਕਿਉਂ ਨੀ ਮੂੰਹੋਂ ਬੋਲਦਾ ਚੁੱਪ ਕੀਤਾ ਬੈਠਾ ਐ ਗੁਰੂ ਨਾਨਕ ਦੇਵ ਜੀ ਨੂੰ ਕਹਿੰਦਾ ਹੈ
ਮੈਂ ਪਰਮੇਸ਼ਰ ਕੋ ਨਹੀਂ
ਕਿਉਂ ਨੀ ਪਤਾ ਆਪ ਹੀ ਪਰਮੇਸ਼ਰ ਰੂਪ ਆ ਮੇਰਾ ਜਮਾਈ ਭਾਈ ਕਹਿੰਦੇ ਤੈਨੂੰ ਪਰਮੇਸ਼ਵਰ ਦਾ ਭੈ ਨਹੀਂ ਹੈ,
ਲਗ ਸੁਤ ਜਾਨੋ ਨਾਹੇ,
ਆ ਤੈਨੂੰ ਤਰਸ ਨਹੀਂ ਆਉਂਦਾ, ਤੇਰੇ ਨਿੱਕੇ ਨਿੱਕੇ ਬੱਚੇ ਹਨ ਦੋਨੋਂ ਸ੍ਰੀ ਚੰਦ ਤੇ ਲਕਸ਼ਮੀ ਚੰਦ,
ਚੰਦੋ ਰਾਣੀ ਭੰਤ ਪੁੰਨ।
ਮੁੱਲਾ ਤਾਂ ਚੁੱਪ ਕਰ ਗਿਆ ਇੰਨੇ ਬਚਨ ਕਹਿ ਕੇ, ਫਿਰ ਚੰਦੋ ਰਾਣੀ ਬੋਲੀ ਅੱਗ ਭੜੂਕੇ ਵਾਂਗੂ,
ਕ੍ਰੋਧ ਕੀਏ ਮਨ ਮਾਹੇ,
ਮਨ ਵਿੱਚ ਬੜਾ ਕ੍ਰੋਧ ਹੈ ਚੰਦੋ ਦੇ,
ਸੁਣ ਤੋਂ ਵੇ ਨਾਨਕ ਕਿਆ ਕੀਤਾ,
ਸੁਣ ਵੇ ਨਾਨਕਾ ਤੂੰ ਕੋਈ ਕੀ ਕਰਤੂਤ ਕੀਤੀ ਹੈ,
ਵਧਿਓ ਕੁਟੰਬ ਹੈ ਭਇਓ ਅਤੀਤਾ,
ਜਦੋਂ ਪਰਿਵਾਰ ਵਧ ਗਿਆ ਵੀ ਪਾਲਣਾ ਪਊਗਾ, ਹੁਣ ਤੂੰ ਬਰਖਤ ਬਣ ਕੇ ਬਹਿ ਗਿਆ ਸਾਧ,
ਨਿਹੋ ਨਾ ਨਿਜ ਤਨ ਜਨ ਸੋ ਕਰੀ,
ਤੂੰ ਆਪਣੇ ਪੁੱਤਰਾਂ ਨਾਲ ਪਿਆਰ ਕਿਉਂ ਨੀ ਕਰਦਾ,
ਨੈਕ ਨ ਕਰਨਾ ਮਨ ਮੈਂ ਧਰੀ,
ਭੋਰਾ ਵੀ ਤੇਰੇ ਅੰਦਰ ਦਇਆ ਨੀ ਹੈ,
ਦੀਰਘ ਤੁਝ ਟਿਗ ਮੋਦੀ ਕਾਰਾ,
ਕਿੱਡੀ ਵੱਡੀ ਤੇਰੇ ਕੋਲੇ ਕਿਰਤ ਸੀ ਮੋਦੀ ਖਾਨੇ ਦੀ, ਕੰਮ ਆਮਦਨ ਬਹੁਤ ਸੀ,
ਪ੍ਰਾਪਤ ਸੋ ਧਨ ਜਹਾਂ ਅਪਾਰਾ,
ਅਪਾਰ ਹੀ ਧਨ ਪ੍ਰਾਪਤ ਕਰਦਾ ਸੀ ਉਹ ਤੂੰ ਉਥੋਂ,
ਬਹੁ ਮਾਨੇ ਫਰਮਾਇਸ਼ ਖਾਨਾ,
ਦੌਲਤ ਖਾਂ ਵੀ ਤੇਰੀ ਫਰਮਾਇਸ਼ ਮੰਨਦਾ ਸੀ,
ਹਸਨ ਬਸਨ ਪ੍ਰਾਪਤ ਦੇ ਨਾਨਾ,
ਨਾਨਾ ਤਰ੍ਹਾਂ ਦੇ ਤੇਰੇ ਘਰ ਵਿਚ ਵਸਤਰ ਭੋਜਨ ਸਭ ਹਾਜ਼ਰ ਸਨ,
ਕਿਰਤ ਕਟੰਬੇ ਤਾਜਾ ਬਸੂ,
ਪਰਿਵਾਰ ਨੂੰ ਵੀ ਛੱਡਤਾ, ਕਿਰਤ ਵੀ ਮੋਦੀ ਖਾਨੇ ਦੀ ਛੱਡਤੀ, ਤੈਂ
ਰੰਗ ਜਿਉ ਆਦਿਆ ਖੋ,
ਹੇ ਘਰ ਨੂੰ ਗਰਕ ਕਰਨ ਵਾਲਿਆ, ਘਰ ਨੂੰ ਗਾਉਣ ਵਾਲਿਆ, ਹੁਣ ਕੰਗਾਲ ਬਣਿਆ ਬੈਠਾ,
ਤਦ ਸੋਵਤ ਥੇ ਸੇਜ ਸੁਖਾਲੀ,
ਉਨੀ ਦਿਨੀ ਜਦੋਂ ਤੂੰ ਮੋਦੀ ਖਾਨਾ ਕਰਦਾ ਸੀ, ਆਪਦੇ ਘਰ ਵਿਚ ਸੁਖ ਦੀਆਂ ਸੇਜਾਂ ਤੇ ਸੁਣਦਾ ਸੀ,
ਅਬ ਫਿਰ ਇਹ ਉਦਿਆਨ ਬੇਹਾਲੀ,
ਹੁਣ ਤੁਰਿਆ ਫਿਰ ਬੇਹਾਲ ਹੋ ਕਰਕੇ ਉਜਾੜਾਂ ਦੇ ਵਿਚ,
ਸਦਨ ਵਿਖੇ ਜੇ ਸਰਬ ਸੁਖ,
ਘਰ ਵਿਚ ਜਿਹੜੇ ਸਾਰੇ ਸੁਖ ਸੀ,
ਤਜ ਕਰ ਕੀ ਨਾ ਨੀਤ,
ਉਹ ਸਾਰੇ ਛੱਡ ਦਿੱਤੇ, ਪੁੱਠੇ ਕੰਮ ਕੀਤੇ, ਤੂੰ ਸਾਧ ਬਣ ਗਿਆ,
ਸੁਨੇ ਬਚਨ ਸਸਰੂ ਕੇ,
ਜਦੋਂ ਸੱਸ ਸਹੁਰੇ ਦੇ ਬਚਨ ਸੁਣੇ ਗੁਰੂ ਨਾਨਕ ਦੇਵ ਜੀ ਨੇ, ਸਾਧ ਸੰਗਤ ਜੀ
ਬੋਲੇ ਬਰਖਤ ਹੈ ਰੀਤ,
ਉਸ ਵੇਲੇ ਮਹਾਰਾਜ ਜੀ ਫਿਰ ਬਰਖਤਾਂ ਵਾਲੀ ਰਹੋ ਰੀਤੀ ਅਨੁਸਾਰ ਸੰਸਾਰ ਨੂੰ ਸਤਸੰਗ ਉਪਦੇਸ਼ ਦੇਣ ਵਾਸਤੇ ਅੰਮ੍ਰਿਤਮਈ ਬਾਣੀ ਉਚਾਰਨ ਲੱਗੇ,
ਮਾਰੂ ਮਹੱਲਾ ਪਹਿਲਾ,
ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਰ ਜਹਾਨ, ਮਹਾਂਪੁਰਖ ਗੁਰੂ ਸਤਸੰਗ ਜੋ ਸਿੱਖਿਆ ਬੋਲਦੇ ਹੁੰਦੇ ਆ ਉਹ ਇੱਕ ਪ੍ਰਤੀ ਨਹੀਂ ਹੁੰਦੀ, ਉਹ ਸਾਰੇ ਸੰਸਾਰ ਦੀ ਸਾਂਝੀ ਹੋਈ ਹੁੰਦੀ ਹੈ, ਉਸ ਵੇਲੇ ਆਪ ਜੀ ਨੇ ਸਤਸੰਗਤ ਜੀ ਇਹ ਸ਼ਬਦ ਉਚਾਰਨ ਕੀਤਾ ਹੈ, ਮਾਰੂ ਰਾਗ ਦੇ ਅੰਦਰ ਆਪ ਜੀ ਦੱਸਦੇ ਹਨ,
ਮਿਲ ਮਾਤ ਪਿਤਾ ਪਿੰਡ ਕਮਾਇਆ,
ਮਹਾਰਾਜ ਕਹਿਣ ਲੱਗੇ ਮਿਲ ਕਰਕੇ ਮਾਤਾ ਪਿਤਾ ਦੇ ਸੰਬੰਧ ਕਰਕੇ ਪਿੰਡਾ ਕਮਾਇਆ, ਅਜਾ ਪਿੰਡ ਦੇ ਹੈ ਇਹ ਪ੍ਰਗਟ ਹੋਈ ਹੈ,
ਕਰਤਾ ਲੇਖ ਲਿਖਾਇਆ,
ਲੇਖ ਲੇਖ ਲਿਖਿਆ ਨਾ ਇਸ ਦੇਹ ਦੇ ਉੱਤੇ, ਕਰੀ ਲੋ ਕਲਮ ਲਿਖਿਓ ਲੇਖ ਮਾਤੰ ਸਵੇ ਜੇਰ ਕੀਨੇ ਬਲੀ ਕਾਲ ਨਾਥੰਗ, ਦਸਵੇਂ ਪਾਤਸ਼ਾਹ ਨੇ ਫਰਮਾਇਆ ਹੈ ਜਿਹੜਾ ਇਹਦੇ ਤੇ ਲੇਖ ਲਿਖਿਆ ਨਾ ਉਹ ਅਸਚਰਜ ਹੀ ਹੈ, ਕਈ ਦੇਹਾਂ ਬੜੀਆਂ ਸੋਹਣੀਆਂ ਪਰ ਕਰਮ ਚੰਗੇ ਨੇ, ਕਈ ਦੇਹਾਂ ਉਹੀ ਦਬੜੂ ਘਸਰੂ ਜਿਹੀਆਂ ਨੇ ਕਾਲੀਆਂ ਮੀਲੀਆਂ, ਉਹਨਾਂ ਦੇ ਭਾਗ ਚੰਗੇ ਨੇ ਇਹ ਨੀ ਪਤਾ ਲੱਗਦਾ, ਸੋ ਪਰਮੇਸ਼ਰ ਨੇ ਸਤਸੰਗ ਜੀ ਜਿਹੜਾ ਆਪਣੇ ਮੱਥੇ ਤੇ ਲੇਖ ਲਿਖਿਆ ਹੈ, ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀੜੇ ਪਾਸ, ਜਿਹੀ ਜੀ ਕਰਮ ਰੇਖਾ ਸਤਸੰਗ ਜੀ ਕਲਮ ਬਗੀ ਹੋਈ ਹੈ ਮੱਥੇ ਤੇ, ਉਹੀ ਆਪਣੇ ਕੋਲੇ ਹੈ ਕਰਮ ਰੇਖਾ, ਉਸ ਅਨੁਸਾਰ ਹੀ ਜੀਵਨ ਬਤੀਤ ਕਰਨਾ ਪਵੇਗਾ, ਸੋ ਸਤਸੰਗ ਜੀ ਆਪ ਜੀ ਕਹਿੰਦੇ ਮਾਤਾ ਪਿਤਾ ਨੇ ਤਾਂ ਸੰਜੋਗ ਕਰਕੇ ਦੇਹ ਪ੍ਰਗਟ ਹੋ ਗਈ, ਇਹਦੇ ਤੇ ਲੇਖ ਵਾਹਿਗੁਰੂ ਨੇ ਲਿਖ ਦਿੱਤਾ ਹੈ,
ਲਿਖ ਦਾਤ ਜੋਤ ਵਡਿਆਈ,
ਕੀ ਲਿਖ ਦਿੱਤਾ ਕਿ ਕਿੰਨੀਆਂ ਕਿਹਦੇ ਕੋਲ ਦਾਤਾਂ ਹੋਣਗੀਆਂ, ਕਿੰਨਾ ਕਿਹਦਾ ਪ੍ਰਤਾਪ ਹੋਵੇਗਾ, ਕਿੰਨੀ ਕਿਹਦੀ ਵਡਿਆਈ ਹੋਵੇਗੀ,
ਮਿਲ ਮਾਇਆ ਸੁਰਤ ਗਵਾਈ,
ਲੇਕਿਨ ਇਸ ਜੀਵ ਦੀ ਜਿਹੜੀ ਸੁਰਤ ਸੀ ਨਾ ਮਾਇਆ ਨੇ ਗੁਆ ਦਿੱਤੀ, ਇਹ ਮਾਇਆ ਨਾਲ ਮਿਲਿਆ ਰਹਿੰਦਾ ਹੈ,
ਮੂਰਖ ਮਨ ਕਾਹੇ ਕਰਸੈ ਮਾਣਾ,
ਉੱਤਮ ਵਕਤਾ ਉਹ ਹੁੰਦਾ ਜਿਹੜਾ ਆਪਣੇ ਮਨ ਦੁਆਰਾ ਉਪਦੇਸ਼ ਦੇਵੇ, ਸਿਆਣਾ ਘਰ ਵਿਚ ਗ੍ਰਿਸਤੀ ਉਹ ਹੁੰਦਾ ਜਿਹੜਾ ਆਪਣੀ ਨੂੰਹ ਨੂੰ ਧੀਏ ਗੱਲ ਕਰ ਨੋਹੇ ਕੰਨ ਕਰ, ਗੱਲ ਧੀ ਨਾ ਕਰਨੀ ਸਮਝਾਉਣਾ ਨੂੰਹ ਨੂੰ, ਉਹਨੂੰ ਬੜਾ ਸਿਆਣਾ ਪੁਰਸ਼ ਮੰਨਦੇ ਹਨ, ਜਿਹੜਾ ਵਾੜ ਵਾੜ ਨੂੰਹ ਨਾਲ ਗੱਲਾਂ ਕਰੇ ਉਹਨੂੰ ਕਹਿੰਦੇ ਵੀ ਇਹਨੂੰ ਨੀ ਕੋਈ ਅਕਲ ਨਹੀਂ ਹੈ, ਇਸੇ ਤਰ੍ਹਾਂ ਸਤਸੰਗਤ ਜੀ ਉੱਤਮ ਵਕਤਾ ਉਹ ਹੈ ਜਿਹੜਾ ਆਪਣੇ ਮਨ ਦੁਆਰਾ ਉਪਦੇਸ਼ ਦਿੰਦਾ ਹੈ, ਸਤਿਗੁਰੂ ਜੀ ਆਪਣੇ ਮਨ ਦੁਆਰਾ ਸਾਰਿਆਂ ਨੂੰ ਉਪਦੇਸ਼ ਦੇ ਰਹੇ ਨੇ, ਸੱਸ ਸਹੁਰੇ ਨੂੰ ਵੀ ਦੇ ਰਹੇ ਨੇ, ਸਾਰਾ ਪਰਿਵਾਰ ਬੈਠਾ ਹੈ, ਲੇਕਿਨ ਗੁੱਸਾ ਨਹੀਂ ਕੀਤਾ, ਸੱਸ ਸਹੁਰੇ ਦਾ ਬਹੁਤ ਕੁਝ ਬੋਲੇ ਨੇ, ਜਿਸ ਪ੍ਰਕਾਰ ਕਹਿੰਦੇ ਹਾਂ ਪੜੋ ਪੰਗਤੀ,
ਮੂਰਖ ਮਨ ਕਾਹੇ ਕਰਸੇ ਮਾਣਾ,
ਇਹ ਮਨਾ ਮੂਰਖ ਹੈ ਤੂੰ ਕਾਹਦਾ ਮਾਣ ਕਰਦਾ,
ਉੱਠ ਚੱਲਣਾ ਖਸਮ ਹੈ ਭਾਣਾ,
ਜਦੋਂ ਖਸਮ ਨੂੰ ਭਾਇਆ ਸਰੀਰ ਵਿਚੋਂ ਉੱਠ ਕੇ ਚਲੇ ਜਾਣਾ,
ਰਹਾਓ ਤਜ ਸਾਧ ਸਹਿਜ ਸੁਖ ਹੋਈ,
ਇਸ ਕਰਕੇ ਸਹਿਜ ਸ਼ਾਂਤੀ ਤੇ ਸੁਖ ਤਾਂ ਹੋਵੇਗਾ, ਪਹਿਲਾਂ ਸਵਾਦ ਛੱਡ ਦੇ, ਚੰਦੂ ਰਾਣੀ ਨੇ ਕਿਹਾ ਅਰੇ ਸਾਧ ਸਵਾਦ ਦਾ ਭੋਜਨ ਛਕਦਾ ਸੀ, ਘਰ ਸੋਹਣੀਆਂ ਸੇਜਾਂ ਤੇ ਪੈਂਦਾ ਸੀ, ਹੁਣ ਤੁਰਿਆ ਫਿਰ ਬੁਰੇ ਹਾਲੀ ਸਾਧ ਬਣ ਕੇ। ਸੱਸ ਨੇ ਤਰਕ ਮਾਰੀ ਹੈ, ਮਹਾਰਾਜ ਕਹਿੰਦੇ ਨੇ ਤਜ ਸਾਧ ਸਹਿਜ ਸੁਖ ਹੋਈ। ਇਹ ਮਾਤਾ ਇਹ ਸਵਾਦਾਂ ਨੂੰ ਤਿਆਗ ਕਰਕੇ ਹੀ ਸ਼ਾਂਤੀ ਤੇ ਸੁਖ
ਹੋਇਆ। ਰਹੇ ਨਾ ਕੋਈ,
ਔਰ ਜੇ ਤੂੰ ਕਹਿੰਦੇ ਨੀ ਘਰ ਛੱਡ ਕੇ ਬਹਿ ਗਿਆ, ਜੋ ਘਰ ਛੱਡ ਗਵਾਬ ਨਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਦ ਵਰਤਣਾ ਤਸਕੀ ਚਿੰਤਾ ਨਾ ਹੈ। ਇਸ ਘਰ ਸਾਰਿਆਂ ਨੇ ਛੱਡ ਜਾਣੇ ਨੇ, ਕੌਣ ਰਹੇਗਾ?
ਕਿਛ ਖਾਜੇ ਕਿਛ ਧਰ ਜਾਈਏ,
ਹਾਂ ਕੁਛ ਖਾ ਲਈਏ ਚੰਗੀ ਤਰ੍ਹਾਂ, ਜੇ ਕਾਣ ਦਾ ਕੋਈ ਸ਼ੁਕੀਨ ਹੈ, ਕੁਛ ਰੱਖ ਕੇ ਜਮ੍ਹਾਂ ਕਰਕੇ ਚਲੇ ਜਾਈਏ।
ਇਹ ਬਹੁਤ ਦੁਨੀਆਂ ਆਈ ਹੈ,
ਇਹ ਕੰਮ ਤਾਂ ਕਰੀਏ ਮੁੜ ਕੇ ਦੁਨੀਆਂ ਤੇ ਆਉਣਾ ਹੋਵੇ, ਵੀ ਫੇਰ ਘਰ ਨੂੰ ਆ ਜਾਵਾਂਗੇ, ਇਸ ਨੂੰ ਮੁੜ ਕੇ ਤਾਂ ਜਮ ਆਉਣ ਨੀ ਦਿੰਦੇ।
ਸੱਜ ਕਾਇਆ ਪੱਟ ਹੰਢਾਏ,
ਇਸ ਕਰਕੇ ਸਜਾ ਕਰਕੇ ਕਾਇਆ ਨੂੰ, ਦੇਹ ਨੂੰ ਚੰਗੀ ਤਰ੍ਹਾਂ ਇਹ ਵਸਤਰ ਹੰਢਾਉਂਦਾ ਹੈ।
ਫਰਮਾਇਸ਼ ਬਹੁਤ ਚਲਾਏ,
ਫਰਮਾਇਸ਼ਾਂ ਵੀ ਬੜੀਆਂ ਕਰਦਾ, ਮੇਰਾ ਫਲਾਣਾ ਵਾਕਫ ਹੈ ਉਹ ਮੇਰੀ ਸਿਫਾਰਿਸ਼ ਮੰਨੇਗਾ।
ਘਰ ਸੇਜ ਸੁਖਾਲੀ ਸੋਵੇ,
ਘਰਾਂ ਚ ਸੇਜਾਂ ਸੋਹਣੀਆਂ ਸੋਹਣੀਆਂ ਬਣਾ ਕੇ ਉੱਥੇ ਸੌਂਦਾ ਹੈ।
ਹੱਥੀ ਪੌਦੀ ਕਾਹੇ ਰੋਵੇ,
ਹੱਥੀ ਪੌਦੀ ਜਦੋਂ ਹੱਥ ਕੜੀ ਲਾਈ ਨਾ ਆ ਕੇ ਜਮਾ ਨੇ, ਫਿਰ ਕਿਉਂ ਰੋਵੇਗਾ? ਫਿਰ ਰੋਂਦਾ ਤਾਹਾਂ ਮਾਰਦਾ, ਕਹਿੰਦਾ ਓਹੋ ਮੈਂ ਛੱਡ ਚੱਲਿਆ, ਬੜਾ ਬੁਰਾ ਹਾਲ ਹੋ ਰਿਹਾ ਹੈ, ਜਾਣ ਨੂੰ ਜੀ ਨਹੀਂ ਕਰਦਾ, ਜਵਾਨ ਠਾਕੀ ਜਾਂਦੀ ਹੈ, ਬੋਲਿਆ ਜਾਂਦਾ ਨਹੀਂ, ਬਿਟ ਬਿਟ ਦੇਖਦਾ ਇਰਦ ਗਿਰਦ, ਪੁੱਤ ਪੋਤੇ ਬੈਠੇ ਆ, ਪਰਿਵਾਰ ਹੈ, ਮਕਾਨ ਬਣਾਇਆ, ਇੰਨੀ ਬਹੁਤੀ ਮੈਂ ਸੰਗ੍ਰਹਿ ਕੀਤੀ ਸੀ, ਅੱਜ ਗਈ ਮੇਰੇ ਹੱਥੋਂ। ਉਸ ਵੇਲੇ ਜਿਹੜਾ ਪਛਤਾਵਾ ਹੈ, ਦੁੱਖ ਨੂੰ ਸਤਸੰਗ ਜੀ ਫਿਰ ਪਰੇਸ਼ਾਨ ਹੁੰਦਾ ਹੈ, ਜਦੋਂ ਹੱਥ ਦੀਆਂ ਪੈ ਜਾਣਗੀਆਂ ਸਤਸੰਗ ਜੀ, ਹੱਥਾਂ ਪੈਰਾਂ ਦੀਆਂ ਨਬਜ਼ਾਂ ਟੁੱਟਣ ਲੱਗ ਜਾਣਗੀਆਂ, ਇਹੀ ਜੀ ਜਦੋਂ ਹਾਲਤ ਹੋਵੇਗੀ, ਉਦੋਂ ਸਰੀਰ ਨੂੰ ਤਿਆਗਣ ਦਾ ਦੁੱਖ ਤਾਂ ਵੱਖਰਾ ਹੈ, ਜਿਹੜਾ ਵਿਛੋੜੇ ਦਾ ਦੁੱਖ ਆ ਉਹ ਨਹੀਂ ਫਿਰ ਝੱਲਿਆ ਜਾਂਦਾ, ਬੋਲਿਆ ਜਾਂਦਾ ਨਹੀਂ ਹੈ। ਸੋ ਘਰਦੇ ਬੁਲਾਉਂਦੇ ਆ, ਲੇਕਿਨ ਉਦੋਂ ਬੁਲਾਉਣਾ ਚਾਹੀਦਾ ਨਹੀਂ ਹੈ। ਜੇ ਕਰਕੇ ਸਿਆਣੇ ਹੁਣ ਘਰਦੇ ਉਸ ਵੇਲੇ ਸੁਖਣੀ ਸਾਹਿਬ ਪੜ੍ਹੋ, ਜੇ ਬਹੁਤਾ ਨਹੀਂ ਸੁਖਣੀ ਸਾਹਿਬ ਦੂਸਰੀ ਅਸ਼ਟਪਦੀ ਜ਼ਰੂਰ ਪੜ੍ਹਨੀ ਚਾਹੀਦੀ ਹੈ, ਕਿ ਉਹਦੇ ਚ ਪਰਲੋਕ ਦਾ ਮਾਰਗ ਦੱਸਿਆ ਕਿ ਪਰਲੋਕ ਦੇ ਮਾਰਗ ਦੇ ਅੰਦਰ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਕੋਈ ਆਸਰਾ ਨਹੀਂ। ਹੋ ਸਕਦਾ ਮਨ ਨੇਚਾ ਕਰਕੇ ਉਸ ਵੇਲੇ ਨਾਮ ਵਿਚ ਜੁੜ ਜਾਵੇ ਤਾਂ ਕਰਿਆਣੀ ਹੋ ਜਾਂਦੀ ਹੈ। ਕਿਉਂ ਅੰਤ ਦੇ ਸਮੇਂ ਇੱਕ ਚਿੱਤ ਜੇ ਇੱਕ ਛਿਣ ਤੇ ਆਇਓ, ਕਾਲ ਫਾਸ ਕੇ ਬੀਚ ਨਾ ਆਇਓ, ਸਤਸੰਗਤ ਜੀ ਭਲਾ ਹੋ ਜਾਂਦਾ ਹੈ। ਸੋ ਉਹ ਲੋਕ ਕਮਲੇ ਨੇ ਜਿਹੜੇ ਪੁੱਛਦੇ ਆ, ਦੱਸ ਜਾ ਫਲਾਣੀ ਦੀ ਤੂੰ ਮੈਨੂੰ ਪਛਾਣਦਾ ਕਿ ਨਹੀਂ, ਬਈ ਹੁਣ ਸਾਰੀ ਜ਼ਿੰਦਗੀ ਤਾਂ ਪਛਾਣਦੇ ਰਹੇ, ਹੁਣ ਅਖੀਰ ਤੇ ਤੂੰ ਵੱਖਰਾ ਨਵਾਂ ਪਛਾਣ ਕੱਢੇਗਾ, ਕੀ ਲੋੜ ਆ ਉਸ ਵੇਲੇ ਤੰਗ ਕਰਨ ਦੀ ਸਤਸੰਗਤ ਜੀ? ਇਸ ਕਰਕੇ ਆਪ ਜੀ ਕਹਿੰਦੇ ਹੱਥੀ ਪਾਉਂਦੀ ਕਾਹੇ ਰੋਵੇ, ਜਦੋਂ ਹੱਥਾਂ ਦੀਆਂ ਪੈ ਗਈਆਂ, ਜਮਾਂ ਨੇ ਆ ਕੇ ਹੱਥਕੜੀਆਂ ਲਾ ਗਈਆਂ, ਫਿਰ ਕਿਉਂ ਰੋਣਾ?
ਘਰ ਘੁੰਮਣ ਵਾਣੀ ਭਾਈ,
ਇਸ ਕਰਕੇ ਤੁਸੀਂ ਕਿਹਾ ਘਰ ਉਜਾੜ ਦਿੱਤਾ। ਸੱਸ ਸਹੁਰੇ ਨੂੰ ਕਹਿੰਦੇ ਹੈ ਘਰ ਹੈ ਜਿਹੜੀ ਇਹ ਘੁੰਮਰ ਘੇਰੀ ਹੈ, ਜਿਵੇਂ ਪਾਣੀ ਦੇ ਵਿੱਚ ਹੁੰਦੀ ਹੈ, ਜਿੰਨਾ ਵੱਡਾ ਮਰਜ਼ੀ ਤਾਰੂ ਹੋਵੇ, ਜੇ ਕਿਤੇ ਘੁੰਮਰ ਘੇਰੀ ਚ ਆ ਜਾਵੇ ਉਹ ਨਾ ਨਿਕਲ ਗਿਆ, ਡੁੱਬਣਾ ਪੈਂਦਾ, ਉਸ ਨੂੰ ਡੁੱਬ ਜਾਂਦਾ ਹੈ। ਜਿਹੜਾ ਘਰ ਹੈ ਘੁੰਮਰ ਘੇਰੀ ਹੈ,
ਪਾਪ ਪਥਰ ਤਰਨ ਨਾ ਜਾਈ।
ਇੱਕ ਤਾਂ ਸਤਸੰਗਤ ਜੀ ਘੁੰਮਰ ਘੇਰੀ ਚ ਆ ਜੇ ਪਾਣੀ ਚ ਆਦਮੀ, ਇੱਕ ਗਲ ਵਿਚ ਪੱਥਰਾਂ ਦੀ ਮਾਲਾ ਬੰਨੀ ਹੋਵੇ, ਫਿਰ ਉਹ ਕਿੱਥੇ ਡੁੱਬਣੋਂ ਬਚ ਸਕਦਾ ਹੈ? ਇਸ ਤਰ੍ਹਾਂ ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ, ਬਕਾਰ ਪਾਥਰ ਗਲੇ ਬੰਨਦੇ ਨਿੰਦ ਪੋਟ ਸਰਾਏ, ਸੰਸਾਰ ਸਾਗਰ ਪਾਰ ਲੰਘਣਾ ਪਾਰ ਨਾ ਭਰਨਾ ਜਾਏ। ਜਿੰਨੇ ਵਿਸ਼ੇ ਵਿਕਾਰ ਭੋਗਦੇ ਆ ਸਤ ਸੰਗੀ ਪੱਥਰ ਨੇ, ਇਹ ਤਾਂ ਗੱਲ ਨਾ ਵੱਜੇ ਹੋਏ ਨੇ ਆਪਣੇ। ਨਿੰਦਿਆ ਦੀ ਪੰਡ ਸਿਰ ਦੇ ਉੱਤੇ ਹਰਿਕ ਦੇ ਚੱਕੀ ਹੋਈ ਹੈ, ਕੋਈ ਹੈ ਜਿਹਦੇ ਨਹੀਂ ਚੱਕੀ ਸਿਰ ਦੇ ਨਿੰਦਿਆ ਦੀ ਪੰਡ? ਵਾਹਿਗੁਰੂ ਕਿਰਪਾ ਕਰੇ ਜਿਹਦੇ ਤੇ ਉਹੀ ਬਚ ਸਕਦਾ, ਨਹੀਂ ਤਾਂ ਨਿੰਦਿਆ ਤੋਂ ਤਾਂ ਕੋਈ ਬਚਿਆ ਨਹੀਂ ਹੈ। ਜੇ ਕਹੀਏ ਨਾ ਕਰਕੇ ਤਾਂ ਸੱਚ ਕਹਿਣਾ, ਚੰਗਾ ਤੂੰ ਸੱਚ ਕਹਿਣਾ, ਚਾਹੇ ਸੱਚ ਹੀ ਕਹਿਣਾ, ਪਰ ਤੇਰੇ ਸੱਚ ਨਾਲ ਦੂਜੇ ਦਾ ਹਿਰਦਾ ਤਾਂ ਦੁਖਦਾ ਹੈ। ਤੂੰ ਹੀ ਸੱਚ ਕਹਿਣ ਜਾਣਦਾ, ਹੋਰ ਵੀ ਸੱਚ ਕਹਿਣ ਜਾਣਦੇ ਨੇ, ਤੈਂ ਕੀ ਲੈਣਾ? ਇਸ ਕਰਕੇ ਸਤ ਸੰਗਤ ਜੀ ਨਿੰਦ ਪੋਟ ਸਰਾਏ, ਨਿੰਦਿਆ ਦੀ ਪੰਡ ਸਿਰ ਦੇ ਉੱਤੇ ਚੱਕੀ ਹੋਈ ਹੈ, ਗਲ ਦੇ ਵਿੱਚ ਬਕਾਰਾਂ ਦੇ ਪੱਥਰ ਬੰਨੇ ਹੋਏ ਨੇ, ਫੇਰ ਤਰਨਾ ਤਾਂ ਬੜਾ ਹੀ ਔਖਾ ਹੈ, ਇਕੱਲੇ ਤੋਂ ਨਹੀਂ ਤਰਿਆ ਜਾਂਦਾ ਸਰੀਰ ਲੈ ਕੇ। ਜਿਹਦੇ ਗਲ ਚ ਪੱਥਰ ਪਾ ਦਈਏ ਤੇ ਸਿਰ ਦੇ ਉੱਤੇ ਪੰਡ ਰੱਖ ਦਈਏ, ਉਹ ਕਿਵੇਂ ਤਰੇਗਾ? ਇਹ ਗੁਰਬਾਣੀ ਦੀ ਗਵਾਹੀ ਹੈ, ਸਤਸੰਗ ਜੀ ਫੇਰ ਪਾਰ ਨਹੀਂ ਪਿਆ ਜਾਣਾ ਹੈ। ਤਾਂ ਆਪ ਜੀ ਕਹਿੰਦੇ ਘਰ ਘੁੰਮਣ ਵਾਣੀ ਭਾਈ,
ਪਾਪ ਪੱਥਰ ਤਰਨ ਨਾ ਜੀ,
ਪਾਪ ਜੇ ਕੀਤੇ ਨੇ ਉਹ ਪੱਥਰਾਂ ਦੀ ਨਿਆਈ ਨੇ, ਭਾਰ ਸਿਰ ਦੇ ਉੱਤੇ ਹੋਵੇਗਾ, ਤਰਿਆ ਨਹੀਂ ਜਾਣਾ ਸੰਸਾਰ ਸਮੁੰਦਰ ਤੋਂ, ਮੁਕਤੀ ਦੇ ਕਿਨਾਰੇ ਤੇ ਡੱਗਿਆ ਨਹੀਂ ਜਾਣਾ,
ਉਹ ਬੇੜਾ ਜੀਓ ਚੜਾਊ,
ਫਿਰ ਕੀ ਕਰਨਾ, ਇਹਦਾ ਯਤਨ ਕੀ ਹੈ? ਅਖੀਰ ਤੇ ਦੱਸਦੇ ਨੇ ਭਾਉ ਬੇੜਾ ਜੀਓ ਚੜਾਊ, ਭੈ ਧਾਰੋ ਸਤਸੰਗ ਜੀ ਪਰਮੇਸ਼ਰ ਦਾ, ਭੈ ਬਿਨ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ, ਕਹਿ ਰਵਿਦਾਸ ਇੱਕ ਬੇਨਤੀ ਹਰ ਸਿਉ ਪੈ ਜ ਰੱਖੋ ਰਾਜਾ ਰਾਮ ਬੇਰੀ। ਸੋ ਸਤਸੰਗਤ ਜੀ, ਭੈ ਤੋਂ ਬਿਨਾਂ ਪ੍ਰੇਮ ਨਹੀਂ ਪੈਦਾ ਹੁੰਦਾ, ਪ੍ਰੇਮ ਤੋਂ ਬਿਨਾਂ ਭਗਤੀ ਨਹੀਂ ਹੁੰਦੀ, ਭਗਤੀ ਤੋਂ ਬਿਨਾਂ ਗਿਆਨ ਨਹੀਂ, ਗਿਆਨ ਤੋਂ ਬਿਨਾਂ ਮੋਕਸ਼ ਨਹੀਂ ਹੈ। ਇਸ ਕਰਕੇ ਭੈ ਦੇ ਬੇੜੇ ਤੇ ਚਾੜ ਦੇਵੇ ਸਤਸੰਗ ਜੀ ਇਸ ਮਨ ਨੂੰ, ਆਪਣੇ ਹਿਰਦੇ ਨੂੰ।
ਕਹੋ ਨਾਨਕ ਦੇਵੈ ਕਾਹੂ,
ਪਰ ਮਹਾਰਾਜ ਕਹਿੰਦੇ ਭਾਈ ਕਿਸੇ ਕਿਸੇ ਨੂੰ ਵਾਹਿਗੁਰੂ ਬਖਸ਼ਦਾ ਹੈ, ਭੈ ਹੋਵੇ ਨਾਲੇ ਭਾਵ ਪ੍ਰੇਮ ਹੋਵੇ, ਫਿਰ ਸਤਸੰਗ ਜੀ ਜੀਵ ਦੀ ਕਲਿਆਣ ਹੋ ਜਾਂਦੀ, ਇਹਦਾ ਭਲਾ ਹੋ ਜਾਂਦਾ ਹੈ।
ਭੰਨਿਓ ਸ਼ਬਦ ਪਰਮਾਰਥ ਜਾਹੀ,
ਜਦੋਂ ਭਾਉ ਭਗਤੀ ਚ ਜੋੜਨ ਵਾਲਾ ਇਹ ਸ਼ਬਦ ਉਚਾਰਿਆ ਗੁਰੂ ਨਾਨਕ ਦੇਵ ਜੀ ਨੇ,
ਕਨਕ ਨਾ ਪਰਸਿਓ ਤਿੰਨ ਮਨ ਮਾਹੀ,
ਉਹਨਾਂ ਨੇ ਕੀ ਸਮਝਣਾ ਸੀ ਜਿਹੜੇ ਸੰਸਾਰੀ ਜੀਵ ਨੇ, ਆਪਾਂ ਨੂੰ ਨੀ ਸਤਸੰਗ ਜੀ ਪਤਾ ਲੱਗਦਾ, ਉਹ ਤਾਂ ਕ੍ਰੋਧ ਦੇ ਭਰੇ ਸੀ। ਜਿੱਥੇ ਆਦਮੀ ਕ੍ਰੋਧੀ ਹੋਵੇ ਨਾ, ਉਸ ਨੂੰ ਤੁਸੀਂ ਉਪਦੇਸ਼ ਨਹੀਂ ਦੇ ਸਕਦੇ ਕਦੇ ਵੀ। ਕ੍ਰੋਧ ਆਪ ਬੋਲਦਾ, ਕਹਿੰਦਾ ਅੰਤ ਕਰੋ ਦਰਗ ਬੰਤਨ ਕੋ, ਸੁਰਤ ਬੰਤਨ ਕੋ ਬਦਲੋ ਕਰ ਡਾਰੋ। ਕ੍ਰੋਧ ਕਹਿੰਦਾ ਮੈਂ ਜਿਹਦੇ ਚ ਆ ਜਾਂਦਾ ਅੱਖਾਂ ਵਾਲਿਆਂ ਨੂੰ ਅੰਨੇ ਕਰ ਦਿੰਦਾ, ਕੰਨਾਂ ਵਾਲਿਆਂ ਨੂੰ ਬੋਲੇ ਕਰ ਦਿੰਦਾ, ਮੂੰਹੋਂ ਕਹਿੰਦਾ ਮੈਨੂੰ ਨੀ ਹੁਣ ਸੁਣਦਾ, ਮੈਨੂੰ ਨੀ ਦਿਸਦਾ, ਮੈਨੂੰ ਫੈਰ ਕਰ ਲੈਣ ਦੇ, ਕਹਿੰਦਾ ਜਾਂ ਮਾਰ ਲੈਣ ਦੇ ਕੋਈ ਸ਼ਸਤਰ। ਸੋ ਕਿੱਥੇ ਸਤਸੰਗ ਜੀ, ਮੂਲ ਚੰਦ ਵਿੱਚ ਚੰਦੋ ਰਾਣੀ ਅੱਗ ਬਰੋਲਾ ਹੋਏ ਹੋਏ ਨੇ, ਜਿਨ੍ਹਾਂ ਦੀ ਧੀ ਉਜੜਦੀ ਹੈ, ਉਹ ਵੀ ਆਪਣੇ ਤੋਂ ਵਿਵਹਾਰਕ ਲੈਣ ਵਿੱਚ ਉਹ ਸੱਚੇ ਨੇ ਵਿਚਾਰੇ, ਲੇਕਿਨ ਪਰਮਾਰਥ ਲੈਣ ਦਾ ਉਹਨਾਂ ਨੂੰ ਪੂਰਾ ਬੋਧ ਨਹੀਂ ਹੈ। ਸਤਿਗੁਰੂ ਜੀ ਦੀ ਅਵਸਥਾ ਵੱਖਰੀ ਹੈ। ਇਸੇ ਤਰ੍ਹਾਂ ਸਤਸੰਗ ਜੀ, ਆਪਾਂ ਵੀ ਕੀ ਕਹਾਂਗੇ ਵੀ ਨਹੀਂ ਇਹ ਠੀਕ ਨਹੀਂ ਸੀ ਮਹਾਰਾਜ ਜੀ ਨੇ ਕੀਤਾ, ਜਾਂ ਗ੍ਰਿਸ਼ਤੀ ਨਾਲ ਪਹਿਲਾਂ ਹੁੰਦੇ, ਜਾਂ ਹੁਣ ਉਹਨਾਂ ਨੂੰ ਸਾਂਭਦੇ, ਲੇਕਿਨ ਬਲਿਹਾਰ ਜਾਈਏ, ਸਿਰ ਸਿਰ ਰਿਕ ਸੰਭਾਏ ਠਾਕਰ ਕਾਹੇ ਮਨ ਪਉ ਕਰਿਆ। ਵਾਹਿਗੁਰੂ ਨੇ ਸਾਰਿਆਂ ਨੂੰ ਵੱਖਰਾ ਵੱਖਰਾ ਰਿਜਕ ਦਿੱਤਾ ਹੋਇਆ ਹੈ। ਕੱਲ ਵੀ ਪੂਰਵਾਕ ਸਤਸੰਗ ਜੀ ਮੈਂ ਵਿਚਾਰ ਦੱਸੀ ਸੀ, ਹਮੇਸ਼ਾ ਵਾਸਤੇ ਜਿਤਨਾ ਪਰਿਵਾਰ ਹੁੰਦਾ ਸਾਰਾ ਕਮਾਈ ਨਹੀਂ ਕਰਦਾ ਹੈ, ਬੱਚੇ ਕਦ ਕਮਾਉਂਦੇ ਨੇ। ਜਿਹੜਾ ਆਦਮੀ ਕਮਾਉਂਦਾ, ਜੇ ਮੂਰਖ ਅਹੰਕਾਰ ਕਰੇ ਵੀ ਮੈਂ ਲਿਆਉਣਾ ਕਮਾਈ ਕਰਕੇ, ਉਹਦੀ ਕਮਾਈ ਹੈ ਵਿੱਚ ਉਹਦੇ ਭਾਗ ਵੀ ਹਨ ਜਿਹੜਾ ਪਰਿਵਾਰ ਘਰ ਬੱਚੇ ਬੈਠੇ ਨੇ। ਕਈ ਸਤਸੰਗ ਜੀ ਨੌਕਰੀਆਂ ਨੇ ਉਹ ਘਰ ਘਰ ਵਾਲੀ ਦੇ ਭਾਗਾਂ ਕਰਕੇ ਵੀ ਉਸ ਨੂੰ ਤਰੱਕੀ ਹੋ ਜਾਂਦੀ ਹੈ। ਬੱਚਿਆਂ ਦਾ ਕੋਈ ਭਾਗ ਵਾਲਾ ਬੱਚਾ ਜੰਮ ਪਵੇ ਤਾਂ ਮਾਂ ਬਾਪ ਦੀ ਤਰੱਕੀ ਹੋ ਜਾਂਦੀ ਹੈ, ਨਹੀਂ ਤਾਂ ਉਹ ਹੱਥ ਖੜਕਾਉਂਦਾ ਹੀ ਰਹਿੰਦਾ, ਕਹਿੰਦਾ ਵੀ ਸਾਰੀ ਜ਼ਿੰਦਗੀ ਭੁੱਕੇ ਮਰਦੇ ਰਹੇ। ਕਈ ਕਹਿਣਗੇ ਵੀ ਫਲਾਣਾ ਬੱਚਾ ਜੰਮਿਆ ਉਦੋਂ ਤੇ ਸੋਹਣੇ ਦਿਨ ਆ ਗਏ। ਇਸ ਕਰਕੇ ਆਪੋ ਆਪਣੇ ਭਾਗ ਸਤਸੰਗ ਜੀ ਲੈ ਕੇ ਹਰ ਕੋਈ ਆਉਂਦਾ ਹੈ। ਸੋ ਇਹ ਧੀਰਜ ਧਾਰਨੀ ਹਰੇਕ ਦਾ ਕੰਮ ਨਹੀਂ ਹੈ। ਸੋ ਘਬਰਾਏ ਹੋਏ ਨੇ ਕਿ ਸਾਡੀ ਧੀ ਉਜੜ ਰਹੀ ਹੈ, ਇਹਦੇ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੱਸ ਰਹੇ ਨੇ, ਬੋਲੋ
ਤਨਕ ਨਾ ਪਰ ਸਿਓ ਤਿੰਨ ਮਨ ਮਾਹੀ।
ਇਹ ਉਪਦੇਸ਼ ਮਹਾਰਾਜ ਦਾ ਥੋੜਾ ਵੀ ਛੋਇਆ ਨਹੀਂ ਉਹਨਾਂ ਦੇ ਮਨ ਨੂੰ, ਕਿ ਉਹ ਕ੍ਰੋਧ ਸੀ ਅੰਦਰ,
ਵਿਸ਼ੇ ਵਿਖੇ ਲੰਪਟ ਨਾਲ ਜੋ,
ਜਿੰਨੇ ਵਿਸ਼ਿਆਂ ਵਿੱਚ ਲਿਬੜੇ ਹੋਏ ਨੇ ਪੁਰਸ਼,
ਭਾਵੇ ਕਿਉਂ ਨਾ ਵਿਰਕਤਤਾ ਸੋ,
ਉਹਨਾਂ ਨੂੰ ਭਾਈ ਵਿਰਕਤ ਪੋਣਾ ਨਿਵਿਰਤੀ, ਪ੍ਰਵਿਰਤੀ ਵਾਲੇ ਨੂੰ ਨਿਵਿਰਤੀ ਨਹੀਂ ਚੰਗੀ ਲੱਗਦੀ।
ਜੋ ਕਾਮੀ ਨਰ ਨਾਰਤ ਜਾਵਨ,
ਦਿਸ਼ਾਂਤ ਦਿੰਦੇ ਨੇ ਜਿਹੜਾ ਕਾਮੀ ਪੁਰਸ਼ ਹੈ, ਵਿਕਾਰੀ ਹੈ, ਉਹਨੂੰ ਕਹਦੇ ਬਈ ਇਸਤਰੀ ਦਾ ਤਿਆਗ ਕਰਦੇ,
ਕੋਟ ਯਤਨ ਨਾ ਮਾਨਸ,
ਕਰੋੜਾ ਯਤਨ ਕਰ ਲੋ ਨਹੀਂ ਤਿਆਗੇਗਾ।
ਜੋ ਕਿਰਪਨ ਧਨ ਸੰਗ੍ਰਹਿ ਹੇਤਾ,
ਜੇ ਸੂਮ ਨੂੰ ਕਹੇ ਧਨ ਨਾ ਇਕੱਠਾ ਕਰ ਮੇਰੀ ਸਿੱਖਿਆ, ਮਨ ਨਹੀਂ ਮੰਨੇਗਾ ਕਦੇ ਵੀ।
ਸਜਣ ਤਾਹੇ ਸਿੱਖ ਵਤਨ ਲੇਤਾ,
ਜਿੰਨੀ ਮਰਜ਼ੀ ਤਿਆਗ ਦੀ ਸਿੱਖਿਆ ਦੇ ਦਿਓ ਸੂਮ ਨੂੰ, ਕਹੋ ਤੁਹਾਨੂੰ ਨਾ ਹੱਥ ਲਾਇਆ ਕਰ, ਕਹਿੰਦੇ ਜਾ ਕਿਸੇ ਨੂੰ ਉਹਨੂੰ ਸਿੱਖਿਆ ਦੇ ਜਾ ਕੇ, ਐ ਕਹਿ ਦੂਗਾ, ਕਦੇ ਹਟਦਾ ਨਹੀਂ।
ਕਿਉਂ ਮੂਲੇ ਪੁਨ ਚੰਦੋ ਰਾਣੀ,
ਇਸੇ ਤਰ੍ਹਾਂ ਸਤਸੰਗ ਜੀ ਮੂਲੇ ਤੇ ਚੰਦੋ ਰਾਣੀ ਦੀ ਹਾਲਤ ਹੈ।
ਸ੍ਰੀ ਗੁਰੂ ਸਾਹਿਬ ਦੇ ਧਰਿਓ ਨੇ ਕਾਨੀ,
ਸਤਿਗੁਰੂ ਜੀ ਦਾ ਜਿਹੜਾ ਉਪਦੇਸ਼ ਨੂੰ ਸ਼ਬਦ ਸੀ ਉਹਨਾਂ ਨੇ ਕੰਨ ਚ ਸੁਣਿਆ ਹੀ ਨਹੀਂ।
ਬੋਲੀ ਬਹੁਰ ਕ੍ਰੋਧ ਸੋ ਬਹਿਨਾ,
ਕ੍ਰੋਧ ਦੇ ਨਾਲ ਫੇਰ ਕੜਕੀ ਬਿਜਲੀ ਵਾਂਗੂ ਜਿਹੜੀ ਚੰਦੋ ਰਾਣੀ ਸੀ।
ਭੇਦ ਨਾ ਜਾਣੈ ਇਹ ਗੁਣ ਐਨਾ,
ਇਹ ਭੇਦ ਨਹੀਂ ਜਾਣਦੀ ਕਿ ਗੁਰੂ ਨਾਨਕ ਦੇਵ ਜੀ ਮੇਰੇ ਜਮਾਈ ਨਹੀਂ, ਇਹ ਤਾਂ ਗੁਣਾਂ ਦਾ ਘਰ ਅਹੰਕਾਰ ਰੂਪ ਹਨ।
ਅਸ ਵਿਚਾਰ ਕੇ ਬਚਨ ਅਬ,
ਕਹਿੰਦੀ ਆ ਜਿਹੜੇ ਵਿਚਾਰ ਦੇ ਬਚਨ ਬੋਲਦਾ ਤੂੰ ਮੂੰਹੋਂ,
ਭਨਨ ਲਗਾ ਹਮ ਪਾਸ,
ਸਾਨੂੰ ਸੁਣਾਉਂਦਾ ਸਾਡੇ ਪਾਸ ਬਹਿ ਕੇ,
ਪੂਰਬ ਕਿਉਂ ਨਾ ਵਿਚਾਰਿਓ,
ਪਹਿਲਾਂ ਵਿਆਹ ਤੋਂ ਸੁਣਾਉਣੇ ਸੀ ਇਹ ਬਚਨ, ਇਹ ਜੇ ਸ਼ਬਦ ਕੱਢਣੇ ਸੀ, ਵਿਆਹ ਕਰਾ ਕੇ ਲੱਗਾ ਤੂੰ
ਜਬ ਕਿਨੋ ਘਰ ਵਾਸ
ਜਦੋਂ ਘਰ ਵਿਚ ਵਾਸ ਕਰ ਲਿਆ ਤੈਂ
ਖਰਚ ਸਦਨ ਕੋ ਦੀਰਘ ਜਾਨਾ
ਹੁਣ ਜਾਣ ਲਿਆ ਵੀ ਘਰ ਦਾ ਖਰਚ ਬਹੁਤ ਹੈ ਨਿਆਣੇ ਪਾਲਣੇ ਔਖੇ ਨੇ
ਦੇਖ ਫਕੀਰੀ ਨਿਜ ਤਨ ਠਾਨਾ
ਆਪਣੇ ਸਰੀਰ ਦੇ ਉੱਤੇ ਸਾਧਾਂ ਵਾਲਾ ਭੇਖ ਧਾਰ ਲਿਆ ਤੈਂ
ਜੇ ਜਾਣਤ ਤੈਂ ਐਸੀ ਕਰਨੀ
ਜੇ ਮੈਂ ਜਾਣਦੀ ਹੁੰਦੀ ਨਾ ਚੰਦਰ ਰਾਣੀ ਕਹਿੰਦੀ ਵੀ ਤੂੰ ਐ ਸਾਡੇ ਨਾਲ ਧੋਖਾ ਕਰਨਾ
ਮੋਹ ਤਨਜਾ ਬਿਪਤਾਏ ਜਰਨੀ
ਕਿ ਮੇਰੀ ਧੀ ਨੂੰ ਬਿਪਤਾ ਝੱਲਣੀ ਪੈਣੀ ਆ ਵਿਛੋੜਾ
ਕਿਉਂ ਕਰਤੀ ਤੇ ਕੋਸਨ ਬੰਦਾ
ਮੈਂ ਆਪਦੀ ਧੀ ਦਾ ਸੰਬੰਧ ਤੇਰੇ ਨਾਲ ਕਿਉਂ ਕਰਦੀ
ਭਇਓ ਭਾਗ ਜੇ ਕੁਵਤ ਮੰਦਾ
ਮੇਰੀ ਧੀ ਦਾ ਭਾਗ ਮਾੜਾ ਕਹਿੰਦੀ ਇਹਦੇ ਕਰਮ ਮਾੜੇ ਨੇ ਜਿਹੜੀ ਅੱਜ ਛੁੱਟੜ ਹੋ ਚੱਲੀ
ਹਮ ਹੇਰੇ ਤੁਨਜਾ ਦੁੱਖ ਨੈਣਾ
ਨਾਲ ਹੀ ਅਸੀਂ ਆਪਣੀ ਧੀ ਦਾ ਦੁੱਖ ਅੱਖਾਂ ਨਾਲ ਦੇਖਾਂਗੇ
ਤੇਰੇ ਔਰ ਪਰਮੇਸ਼ਰ ਭੈ ਨਾ
ਗੁਰੂ ਨਾਨਕ ਦੇਵ ਜੀ ਨੂੰ ਕਹਿੰਦੀ ਤੇਰੇ ਅੰਦਰ ਪਰਮੇਸ਼ਰ ਦਾ ਭੈ ਨਹੀਂ ਹੈ ਤਰਸ ਨਹੀਂ ਹੈ ਤੈਨੂੰ ਦਇਆ ਨਹੀਂ ਆਉਂਦੀ ਇਉਂ ਨੀ ਪਤਾ ਵੀ ਪਰਮੇਸ਼ਰ ਤਾਂ ਆਪ ਹੀ ਬੈਠਾ ਹੈ
ਬਾਲਕ ਪਾਲਕ ਹੋਵੇ ਕੌਣ
ਅੱਜ ਦੇ ਬੱਚੇ ਨੇ ਦੋ ਸ੍ਰੀ ਚੰਦ ਲਖਮੀ ਦਾਸ ਇਹਨਾਂ ਦਾ ਕੌਣ ਪਾਲਣ ਵਾਲਾ ਬਣੇਗਾ ਤੂੰ ਸਾਧ ਬਣ ਗਿਆ
ਕਿ ਆਧਾਰ ਹੋਏ ਕਹੋ ਤੌਣ
ਦੱਸ ਕਿ ਕੌਣ ਆਸਰਾ ਬਣੇਗਾ ਇਹਨਾਂ ਦਾ
ਜਿਨ ਕੋ ਸੁਦ ਬੁੱਧ ਆਏ ਨਾ ਕੋ
ਜਿਨ੍ਹਾਂ ਨੂੰ ਹਲੇ ਅਕਲ ਨੀ ਹੈ ਨਿਆਣੇ ਨੇ ਸੋਝੀ ਨਹੀਂ ਹੈ
ਗਰਭ ਕਮਾਵਨ ਕੀ ਬਿਧ ਜੋ
ਧਨ ਕਮਾਉਣ ਦੀ ਜੁਗਤੀ ਵਿਧੀ ਇਹ ਜਾਣਦੇ ਨਹੀਂ ਬਾਲਕ ਨੇ
ਰੱਜ ਭਾਜੇ ਤਿੰਨ ਕੁਆਬਿਆਸੇ
ਇਹਨਾਂ ਨੂੰ ਤੂੰ ਬੱਚਿਆਂ ਨੂੰ ਛੱਡ ਕੇ ਭੱਜ ਚੱਲਿਆ
ਜਾਮਨ ਬਸ ਪਰਦੇਸੀ ਜੈਸੇ
ਜਿਵੇਂ ਪਰਦੇਸੀ ਮੁਸਾਫਰ ਰਾਤ ਬਸ ਕੇ ਧਰਮਸ਼ਾਲਾ ਚਲੇ ਜਾਂਦੇ ਨੇ ਐ ਤੂੰ ਬਾਹਰ ਨੂੰ ਨਿਕਲ ਗਿਆ
ਸੁੱਤ ਕੋ ਮੋਨਾ ਮਨ ਮੈਂ ਆਵੇ
ਤੈਨੂੰ ਅੱਜ ਕੀ ਸੋਹਣੇ ਨੰਨੇ ਬੱਚੇ ਨੇ ਪੁੱਤਰ ਨੇ ਤੈਨੂੰ ਇਹਨਾਂ ਦਾ ਬੋਹ ਨਹੀਂ ਆਉਂਦਾ
ਜੋ ਜਗ ਮੈਂ ਨਿਜ ਬੰਸ ਵਧਾਵੇ
ਜਿਹੜੇ ਆਪਣੀ ਬੰਸ ਵਧਾਉਂਦੇ ਨੇ ਅੱਗੇ ਵਧੀ ਬੇਰ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਧ ਮੋਹਾਲੀ ਜਿਹੜੇ ਬੱਚਿਆਂ ਦੁਆਰਾ ਬੰਸ ਵਧਦੀ ਹੈ
ਪੁੱਤਰਨ ਕੇ ਹਿਤ ਨਰਸਵੈ
ਚੰਦੋ ਰਾਣੀ ਕਹਿੰਦੀ ਪੁੱਤਰਾਂ ਦੇ ਵਾਸਤੇ ਸਾਰੇ ਲੋਕ
ਕਰ ਹੈ ਅਨਕ ਪ੍ਰਯਾਸ
ਤਰਸਦੇ ਫਿਰਦੇ ਨੇ ਅਨੇਕਾਂ ਯਤਨ ਕਰਦੇ ਨੇ ਕਿ ਸਾਡੇ ਬੱਚਾ ਹੋਵੇ
ਤਿੰਨ ਕੋ ਹੋਵੇ ਅਨਾਥ ਕਰ
ਤੂੰ ਇਹੋ ਜੇ ਸੋਹਣੇ ਲਾਲਾਂ ਨੂੰ ਬੱਚਿਆਂ ਨੂੰ ਤੂੰ ਯਤੀਮ ਕਰਕੇ ਤੁਰ ਚੱਲਿਆ
ਸਾਧ ਬਣਾ ਦੁੱਖ ਰਾਸ
ਸਮੂਹ ਦੁੱਖ ਦੇਣ ਵਾਲਿਆ ਤੂੰ ਸਾਧ ਬਣ ਗਿਆ
ਸਰਬ ਫਕੀਰਨ ਸਰਬ ਲੁਟਾਇਆ
ਜਿਹੜਾ ਧਨ ਸੀ ਫਕੀਰਾਂ ਨੂੰ ਲਟਾ ਦਿੱਤਾ ਤੈਂ
ਅਬ ਜੋ ਬਾਕੀ ਤੈਨੇ ਦਵਾਇਆ
ਹੁਣ ਜਿਹੜਾ ਬਾਕੀ ਬਚਿਆ ਸੀ ਅਸੀਂ ਆਸ ਰੱਖਦੇ ਸੀ ਵੀ ਸਾਨੂੰ ਮਿਲੂਗਾ ਉਹ ਵੀ ਲਟਾ ਦਿੱਤਾ ਤੈਂ
ਹੈ ਸਾਤ ਸੈ ਆਠ ਜੋ ਬਾਕੀ
ਹੁਣ 760 ਬਾਕੀ ਜਿਹੜੇ ਰਹਿੰਦੇ ਨੇ
ਦੇਹੋ ਭਾਰ ਜਾ ਸੋ ਤੇ ਲਿਹੋ ਤਾਂ ਕੀ
ਜੇ ਚੰਗੀ ਭਲੀ ਚਾਹੁੰਦਾ ਉਹ ਜਿਹੜਾ ਬਚਿਆ ਹੋਇਆ ਨਾ ਦੌਲਤ ਖਾਂ ਕੋਲੇ ਤੇਰੀ ਇਮਾਨਤ ਪਈ ਆ ਉਹ ਤਾਂ ਦੇ ਸਾ ਮੇਰੇ ਦੋਹਤਿਆਂ ਨੂੰ ਮੇਰੀ ਧੀ ਨੂੰ ਉਹ ਲਿਆ
ਮੂਲਾ ਕਹੇ ਰਹੇ ਮੈਂ ਜਾਣਤ
ਮੂਲਾ ਕਹਿੰਦਾ ਮੈਂ ਜਾਣਦਾ ਮਨ ਵਿਚ ਅੱਗੇ ਹੀ
ਪੂਰਵ ਕਰਮਨ ਤੇ ਅਨੁਮਾਨਤ
ਮੈਂ ਇਹਦੀਆਂ ਕਰਤੂਤਾਂ ਤੋਂ ਪਹਿਲਾਂ ਹੀ ਅਨੁਮਾਨ ਲਾਉਂਦਾ ਸੀ
ਇਹ ਹੋਵਾ ਇੱਕ ਦਿਵਸ ਫਕੀਰਾ
ਇਹ ਜਿਹੜਾ ਮੋਦੀ ਖਾਨਾ ਲੁਟਾਇਆ ਮੈਂ ਬਈ ਇੱਕ ਦਿਨ ਸਾਧ ਬਣੇਗਾ ਇਹ
ਵੀ ਤਸ ਬਿਦ ਕੀਆ ਵੇਖ ਸਰੀਰਾ
ਉਹੀ ਬਾਤ ਹੋ ਗਈ ਅੱਜ ਮੈਂ ਪ੍ਰਤੱਖ ਦੇਖ ਲਿਆ ਆਪਦੇ ਜਮਾਈ ਨੂੰ ਸਾਧਾ ਵਾਲਾ ਭੇਖ ਧਾਰੀ ਬੈਠਾ
ਸੁਣੇ ਜੈ ਰਾਮ ਨਾਨਕੀ ਬੈਨਾ
ਕੋਲੇ ਚੁੱਪ ਕੀਤੇ ਸਤਸੰਗ ਦੀ ਬੀਬੀ ਨਾਨਕੀ ਵੀ ਸੁਣੀ ਜਾਂਦੀ ਹੈ ਨਾਲੇ ਜੈ ਰਾਮ ਮਹਾਰਾਜ ਦਾ ਭੰਡੋਈਆ ਬੀਬੀ ਨਾਨਕੀ ਦਾ ਪਤੀ ਉਹ ਵੀ ਸੁਣੀ ਜਾਂਦਾ
ਗੁਣ ਸ੍ਰੀ ਨਾਨਕ ਸਭ ਗੁਣ ਐਨਾ
ਇੱਧਰ ਗੁਣਾਂ ਦੇ ਖਜ਼ਾਨੇ ਸਤਿਗੁਰੂ ਜੀ ਹਨ
ਉੱਤਰ ਤਿੰਨ ਕੋ ਦੇ ਨਾ ਕੋ
ਮਹਾਰਾਜ ਚੁੱਪ ਕੀਤੇ ਬੈਠੇ ਨੇ ਗਿਆਨਵਾਨ ਹਨ ਕੋਈ ਉੱਤਰ ਨਹੀਂ ਦਿੱਤਾ ਬੋਲੀ ਗਏ ਨਾਲੇ ਚੰਦੋ ਰਾਣੀ ਬੋਲੀ ਗਈ ਨਾਲੇ ਮੂਲਾ ਗੱਲਾਂ ਬਾਤਾਂ ਕਰੀ ਗਿਆ
ਕਰੀ ਮਸਟ ਵੜ ਜਾਣੇ ਸੋ
ਵੱਡੇ ਸਮਝ ਕੇ ਵੀ ਮਾਤਾ ਪਿਤਾ ਦੇ ਥਾਂ ਲੱਗਦੇ ਨੇ ਸੱਸ ਸਹੁਰਾ ਨੇ ਆਪ ਜੀ ਕੁਝ ਨੀ ਬੋਲੇ
ਦੌਲਤ ਖਾਨ ਨਰੇਸ਼ ਧਨ
ਜਦ ਨੂੰ ਸੱਚ ਸਮਝੀ ਦੌਲਤ ਖਾਨ ਨੇ ਜਿਹੜਾ ਧਨ ਸੀ
ਭੇਜ ਦਿਓ ਤੇ ਕਾਲ
ਉਹਨੇ ਫੈਸਲਾ ਕਰ ਲਿਆ ਸੀ ਅੱਧਾ ਗਰੀਬਾਂ ਨੂੰ ਦੇ ਦੇਣਾ ਮਹਾਰਾਜ ਦਾ ਵੀ ਕਹਿਣਾ ਨੀ ਬੋਲਣਾ ਦੂਜੇ ਪਾਸੇ ਮੂਲੇ ਨੇ ਆ ਕੇ ਫਰਿਆਦ ਕੀਤੀ ਮੇਰੀ ਧੀ ਮੇਰੇ ਦੋਹਤੇ ਬੜੇ ਦੁਖੀ ਨੇ ਧਨ ਉਹਨਾਂ ਨੂੰ ਦਾ ਹੱਕ ਬਣਦਾ ਹੈ ਅੱਧਾ ਸਤਸੰਗ ਜੀ ਦੌਲਤ ਖਾਨ ਦੇ ਘਰ ਨੂੰ ਭੇਜਤਾ ਵੀ ਜਾਓ ਦੇ ਦਿਓ 380 ਰੁਪਈਏ ਗਰੀਬਾਂ ਨੂੰ ਦੇ ਦਿੱਤੇ 380 ਘਰ ਨੂੰ ਭੇਜੇ ਬੀਬੀ ਨਾਨਕੀ ਦੇ
80 ਅਦਕ ਪੁੰਨ
380 ਰੁਪਈਏ ਹਨ
ਆਨੇ ਨਿਕਟ ਗੋਪਾਲ
ਲਿਆਂਦੇ ਸਤਸੰਗ ਜੀ ਗੁਰੂ ਨਾਨਕ ਦੇਵ ਜੀ ਬੈਠੇ ਸੀ ਬੀਬੀ ਨਾਨਕੀ ਦੇ ਘਰ
ਦੀਨ ਜੈ ਰਾਮ ਹੱਥ ਸੋ ਦਰਬਾਰ
ਜੈ ਰਾਮ ਨੂੰ ਲਿਆ ਕੇ ਨੌਕਰ ਨੇ ਦੇ ਦਿੱਤੇ ਦੌਲਤ ਖਾਂਦੇ ਨੇ
ਜੈ ਸੁਲੱਖਣੀ ਟਿਕਦੀ ਏ ਸਰਬਾਰ
ਉਸ ਨੇ ਮਾਤਾ ਸੁਲੱਖਣੀ ਨੂੰ ਦੇ ਦਿੱਤੇ
ਅੱਧ ਰਹੇ ਸੋ ਖਾਨ ਨਿਰਪਾਲਾ
ਅੱਧੇ ਸਤਸੰਗ ਜੀ ਦੌਲਤ ਖਾਂ ਕੋਲੇ ਰਹਿ ਗਏ
ਫਕੀਰ ਨੇ ਜਾਂ ਵਿਸਾਲਾ
ਉਹ ਜਿੱਥੇ ਫਕੀਰ ਸਾਧੂ ਸਨ ਉਹਨਾਂ ਨੂੰ ਭੰਡਾਰਾ ਕਰ ਦਿੱਤਾ ਖਰਚ ਦਿੱਤੇ
ਸੋ ਬਸਰ ਤੈ ਬੀਤਿਓ ਸਗਰਾ
ਉਹ ਦਿਨ ਸਾਰਾ ਬਤੀਤ ਹੋ ਗਿਆ
ਸਾਸ ਸੱਸਰ ਕੋ ਕਰਤਿਓ ਝਗੜਾ
ਸੱਸ ਸਹੁਰੇ ਨੂੰ ਝਗੜਾ ਕਰਦਿਆਂ ਨੂੰ ਸਾਰਾ ਦਿਨ ਲੰਘ ਗਿਆ
ਰਜਨੀ ਭਈ ਆਨ ਕਰ ਜਬ ਹੀ
ਜਦੋਂ ਆ ਕੇ ਰਾਤ ਪ੍ਰਵੇਸ਼ ਹੋਈ
ਭੋਜਨ ਕਰ ਪੌਡੇ ਕਰ ਸਭ ਹੀ
ਘਰ ਦੇ ਸਾਰੇ ਭੋਜਨ ਛਕ ਕੇ ਸਤਸੰਗ ਜੀ ਬਰਾਜ ਗਏ ਚੰਦੋ ਰਾਣੀ ਵੀ ਬਰਾਜ ਗਈ ਮੂਲਾ ਵੀ ਇੱਥੇ ਹੀ ਰਹੇ ਹਨ
ਅਰਨੋਦਿਤ ਉਠ ਆਰਤ ਹਾਰੀ
ਜਦੋਂ ਅੰਮ੍ਰਿਤ ਵੇੜਾ ਹੋਇਆ ਸਤਿਗੁਰੂ ਜੀ ਉੱਠੇ ਦੁੱਖਾਂ ਨੂੰ ਨਾਸ਼ ਕਰਨ ਵਾਲੇ
ਜਵਨੇ ਜੈ ਸਰਤਾ ਬਰਬਾਰੀ
ਆਪਣੀ ਮੌਜ ਨਾਲ ਹੀ ਜਿੱਥੇ ਬਰਸ ਹੇਠ ਪਾਣੀ ਬੇਈ ਨਦੀ ਦਾ ਚੱਲਦਾ ਸੀ ਚੱਲੇ
ਕਰ ਦਾਤਨ ਮੁਖ ਜਲ ਚ ਪਖਾਰਾ
ਜਾ ਕੇ ਦਾਤਨ ਕੀਤੀ ਕਬਰ ਸੀਖਾ ਚਿਹਰਾ ਧੋਤਾ ਗੁਰੂ ਨਾਨਕ ਦੇਵ ਜੀ ਨੇ ਬੇਈ ਨਦੀ ਦੇ ਕਿਨਾਰੇ
ਹੁਣ ਮਜਨ ਕੀਏ ਵੇ ਮਜਾਰਾ
ਬੇਈ ਦੇ ਵਿੱਚ ਇਸ਼ਨਾਨ ਕਰਦੇ ਪਏ
ਵੈਰ ਨਿਕਸ ਕਰ ਪਹੁੰਚ ਸਰੀਰਾ
ਬਾਹਰ ਨਿਕਲ ਕਰਕੇ ਜਲ ਦੇ ਵਿੱਚੋਂ ਆਪਣਾ ਸਰੀਰ ਪੂੰਝਿਆ ਪਰਨੇ ਨਾਲ
ਕਿਨਕ ਪਿੰਨੇ ਗੁਨੀ ਗਹੀਰਾ
ਆਪ ਜੀ ਨੇ ਲੱਕ ਦੇ ਨਾਲ ਸਤਸੰਗ ਜੀ ਲੰਗੋਟ ਬੰਦ ਸਨ ਉਨੀ ਦਿਨੀ ਸਤਸੰਗ ਜੀ ਸਹਿਜਧਾਰੀਆਂ ਦੀ ਸਿੱਖੀ ਸੀ ਐਨਾ ਸਮਝ ਲੈਣਾ ਇਸੇ ਕਰਕੇ ਨਿਰਮਲ ਭੇਖ ਦੇ ਅੰਦਰ ਬਹੁਤ ਸਾਰੇ ਸਾਧੂ ਕਪੀਨਾ ਗ੍ਰਹਿਣ ਕਰਦੇ ਹਨ ਸੋ ਆਪ ਜੀ ਦੇ ਸਤਸੰਗ ਜੀ ਲੰਗੋਟੀ ਜਿਸ ਨੂੰ ਕਪੀਨ ਸੰਗਿਆ ਵੀ ਹੈ ਜਿਸ ਦੀ ਉਹ ਪਹਿਨੀ ਹੋਈ ਸੀ
ਇਸ ਥਿਤ ਤੈ ਹੇਰਿਓ ਰੋਰਾ
ਆਪ ਜੀ ਜਿੱਥੇ ਬੈਠੇ ਸਤਸੰਗ ਜੀ ਚਿੰਤਨ ਕਰਨ ਵਾਸਤੇ ਕੀ ਦੇਖਦੇ ਆ ਨੇੜੇ ਹੀ ਉਹ ਪੁਲ ਹੈ ਸਤਸੰਗ ਜੀ ਹੁਣ ਵੀ ਟੁੱਟਿਆ ਹੋਇਆ ਹੈਗਾ ਸੁਲਤਾਨਪੁਰ ਪੁਲੋ ਬੇਈ ਨਦੀ ਦਾ ਨਿੱਕੀਆਂ ਇੱਟਾਂ ਦਾ ਉੱਥੇ ਸਤਸੰਗ ਜੀ ਤੁਰਕਾਂ ਨੇ ਮਸੂਲ ਲਾਇਆ ਹੋਇਆ ਸੀ ਵੀ ਜਿਹੜਾ ਪੁਲ ਦੇ ਉੱਤੋਂ ਦੀ ਲੰਘੇ ਉਹਨੂੰ ਟੈਕਸ ਲਾਓ ਜਿਹੜਾ ਟੈਕਸ ਨੂੰ ਗਰਾਉਣ ਵਾਲਾ ਸੀ ਉਹ ਸਤਸੰਗ ਜੀ ਖੱਤਰੀ ਸੀ ਕੋਈ ਨੌਕਰੀ ਕਰਦਾ ਤੁਰਕਾਂ ਦੀ ਉਹ ਉੱਥੇ ਸਤਸੰਗ ਜੀ ਬੈਠਾ ਪਹਿਰੇ ਤੇ ਕੁਦਰਤੀ ਸਤਸੰਗ ਜੀ ਕੋਈ ਬ੍ਰਾਹਮਣ ਸੀ ਆਪਣੀ ਗਊ ਇਧਰ ਨੂੰ ਸਤਸੰਗ ਜੀ ਦੂਸਰੇ ਪਾਸਿਓਂ ਇਧਰ ਨੂੰ ਨਘਾਉਣ ਵਾਸਤੇ ਲੈ ਕੇ ਆਇਆ ਗਊ ਤਾਂ ਨਘਾ ਲਈ ਪਾਰ ਉਹ ਗਾਹਾਂ ਸਤਸੰਗ ਝੁੱਗੀ ਪਾਈ ਬੈਠਾ ਸੀ ਜਿਹੜਾ ਖੱਤਰੀ ਕਹਿੰਦਾ ਬਈ ਮਸੂਲ ਦੇ ਜਦੋਂ ਮਸੂਲ ਦਿੱਤਾ ਸੀ ਥੋੜੇ ਕਹਿੰਦਾ ਇੰਨੇ ਪੈਸੇ ਨਾਲ ਨੀ ਸਰਦਾ ਗੌਰਮੈਂਟ ਨੇ ਵਧਾ ਦਿੱਤਾ ਖਰਚ ਇੰਨੇ ਪੈਸੇ ਦੇ ਉਹਦੇ ਕੋਲ ਹੈ ਨਹੀਂ ਸੀ ਕਹਿੰਦਾ ਚੰਗਾ ਇੱਥੇ ਹੀ ਬਹਿ ਜਾ ਉਹਨੂੰ ਸਤਸੰਗ ਜੀ ਰੋਕ ਲਿਆ ਝਗੜਾ ਕਰ ਰਿਹਾ ਉਹਦੇ ਕੋਲੋਂ ਬ੍ਰਹਮ ਕੋਲੋਂ ਮੰਗ ਰਿਹਾ ਹੈ ਉਹਦੇ ਕੋਲੇ ਵਿਚਾਰੇ ਦੇ ਗਰੀਬ ਦੇ ਹੈ ਨਹੀਂ ਉਹਨਾਂ ਦਾ ਜਿਹੜਾ ਪਰਸਪਰ ਵਾਦ ਵਿਵਾਦ ਸੀ ਸਤਿਗੁਰੂ ਨਾਨਕ ਦੇਵ ਜੀ ਨੇ ਸੁਣਿਆ ਆਪ ਜੀ ਨੂੰ ਦਇਆ ਆਈ ਆਪ ਉੱਠ ਕੇ ਸਤਸੰਗ ਜੀ ਉਹ ਖੱਤਰੀ ਕੋਲੇ ਗਏ ਹਨ ਆਸਾ ਜੀ ਦੀ ਵਾਰ ਦਾ ਇਹ ਸਲੋਕ ਹੈ ਆਸਾ ਜੀ ਦੀ ਵਾਰ ਦੇ ਅੰਦਰ ਵੀ ਜਿਸ ਪ੍ਰਕਾਰ ਉਸ ਨੂੰ ਸਤਸੰਗ ਖੱਤਰੀ ਨੂੰ ਸਮਰਥ ਦਿੱਤੀ ਹੈ ਮਹਾਰਾਜ ਜੀ ਨੇ ਉਹ ਸ਼ਬਦ ਆ ਰਿਹਾ ਹੈ
ਉਤੋਂ ਜਗਾਤੀ ਖੱਤਰੀ ਠੋਰਾ
ਉੱਥੇ ਖੱਤਰੀ ਸੀ ਸਤਸੰਗ ਜਗਾਤੀ ਆ ਜਿਹੜਾ ਵਸੂਲ ਲੈਂਦਾ ਸੀ ਆਉਂਦੇ ਜਾਂਦੇ ਤੋਂ
ਇੱਕ ਦਵੇ ਜਿਤੇਨ ਅੰਤੋਂ ਰੋਕਾ
ਇੱਕ ਬ੍ਰਾਹਮਣ ਸੀ ਗਊ ਲੈ ਕੇ ਆ ਰਿਹਾ ਸੀ ਉਹ ਰੋਕ ਲਿਆ
ਦਿਓ ਜਗਾ ਤਾਂ ਤੋਰ ਸੋਕਾ
ਕਹਿੰਦਾ ਵਸੂਲ ਦੇ ਬਈ ਤੈਨੂੰ ਸੁੱਕਾ ਹੀ ਲੰਘਿਆ ਜਾ ਰਿਹਾ ਤੈਨੂੰ ਲੰਘਣ ਨੀ ਦਿੰਦਾ
ਜਾਚੇ ਕਿਤਕ ਨਹੀਂ ਤਹਿ ਪਾਸੀ
ਜਿੰਨੇ ਪੈਸੇ ਉਹਨੇ ਮੰਗੇ ਉਹਨੇ ਨਹੀਂ ਸਨ
ਵਿੱਚ ਕੀ ਦਸ਼ਾ ਦੇਖ ਅਬਨਾਸੀ
ਉਸ ਵੇਲੇ ਜਦੋਂ ਬ੍ਰਾਹਮਣ ਦੀ ਸਤਸੰਗ ਜੀ ਦੁੱਖ ਵਾਲੀ ਹਾਲਤ ਦੇਖੀ ਗੁਰੂ ਨਾਨਕ ਦੇਵ ਜੀ ਨੇ
ਚੌਂਕੀ ਧੋਤੇ ਧੋਤੀ ਟਿੱਕਾ ਮਾਲਾ
ਇਹਨੇ ਕੀ ਕੀਤਾ ਸਤਸੰਗ ਜੀ ਸਾਰੀ ਰਾਤ ਉਹ ਗਊ ਰੋਗ ਛੱਡੀ ਜਾਣ ਨਾ ਦਿੱਤੀ ਬ੍ਰਾਹਮਣ ਵੀ ਉੱਥੇ ਹੀ ਫਸਿਆ ਬੈਠਾ ਰਿਹਾ ਜਿਸ ਵੇਲੇ ਖੱਤਰੀ ਸਵੇਰੇ ਉੱਠਿਆ ਇਸ਼ਨਾਨ ਪਾਨ ਉਹਨੇ ਵੀ ਧਰਮ ਕਰਮ ਕਰਨਾ ਸੀ ਕਿਰਿਆ ਸਵੇਰ ਦੀ ਉਹ ਕਰੀ ਨਾਲ ਹੀ ਸਤਸੰਗਤ ਜੀ ਉਹ ਗਊ ਦਾ ਹੀ ਗੋਹਾ ਕੀਤਾ ਹੋਇਆ ਸੀ ਰਾਤ ਦਾ ਉਹ ਚੱਕ ਕੇ ਆਪਦਾ ਚੌਂਕਾ ਵੀ ਲੇਪਨ ਕੀਤਾ ਇੱਕ ਪਾਸੇ ਤਾਂ ਉਸ ਨੂੰ ਗਊ ਨੂੰ ਇਸ਼ਟ ਮੰਨ ਕੇ ਪਵਿੱਤਰ ਮੰਨ ਕੇ ਉਹਦਾ ਗਊ ਦਾ ਗੋਹਾ ਲੈ ਕੇ ਚੌਂਕੇ ਕਰ ਦਿੰਦਾ ਹੈ ਦੂਜੇ ਪਾਸੇ ਗਊ ਨੂੰ ਉਹ ਟੈਕਸ ਲਾਉਂਦਾ ਇਹ ਅਸਚਰਜ ਕੌਤਕ ਦੇਖ ਕੇ ਗੁਰੂ ਨਾਨਕ ਦੇਵ ਜੀ ਸਿੱਖਿਆ ਦੇ ਰਹੇ ਨੇ
ਭਲੇ ਬਣਾਓ ਲਖਿਓ ਕਿਰਪਾਲਾ
ਸੱਚੇ ਪਾਤਸ਼ਾਹ ਨੇ ਉਹਦੀ ਜਿਹੜੀ ਦੇਹ ਦੀ ਬਨੌਟ ਸੀ ਨਾ ਸੋਹਣੀ ਧਰਮਾਤਮਾ ਵਾਲੀ ਦੇਖੀ ਕਿ ਉੱਥੋਂ ਤਾਂ ਖੱਤਰੀਆਂ ਨੇ ਤਿਰਕ ਵੀ ਲਾਇਆ ਹੋਇਆ ਜਨੇਊ ਵੀ ਪਾਇਆ ਇਹ ਸਤਸੰਗ ਜੀ ਅੱਗਰ ਦੇ ਹੁੰਦੇ ਨੇ ਬ੍ਰਾਹਮਣ ਦਾ ਜਿਹੜਾ ਜਨੇਊ ਹੁੰਦਾ ਸਤਸੰਗਤ ਜੀ ਉਹ ਬਹੁਤੇ ਅੱਗਰਾਂ ਦਾ ਹੁੰਦਾ ਉਦੋਂ ਘੱਟ ਫਿਰ ਖੱਤਰੀ ਦਾ ਉਦੋਂ ਘੱਟ ਉਦੋਂ ਬਾਅਦ ਸਤਸੰਗ ਜੀ ਵੈਦ ਸਾਧਕ ਦਾ ਸੂਦਰ ਆਦਿਕਾਂ ਨੂੰ ਅਧਿਕਾਰ ਨਹੀਂ ਹੈ ਇਸ ਕਰਕੇ ਗੁਰੂ ਘਰ ਦੇ ਅੰਦਰ ਸਤਸੰਗ ਜੀ ਮਹਾਰਾਜ ਜੀ ਨੇ ਦੁਆਇਸ਼ ਨਹੀਂ ਰੱਖੀ ਸਾਰਿਆਂ ਵਾਸਤੇ ਇੱਕੋ ਜਿਹਾ ਵਰਤਾਰਾ ਵਰਤਾਇਆ ਹੈ ਸੋ ਰਹੁ ਵਿਚਾਰ ਇਹਨੂੰ ਜਦੋਂ ਦੇਖਿਆ ਸਤਸੰਗਤ ਜੀ ਸੰਧਿਆ ਵਗੈਰਾ ਕਰਦੇ ਨੂੰ ਮਹਾਰਾਜ ਜੀ ਨੇੜੇ ਹੋਏ
ਵਿਪਰ ਗਊ ਕੀ ਮੋਚਨ ਰੋਕਾ
ਆਪ ਜੀ ਨੇ ਸਤਸੰਗਤ ਜੀ ਰੋਕ ਨੂੰ ਕੱਟਣ ਵਾਸਤੇ ਵੀ ਰੋਕ ਨਾ ਇਹਨਾਂ ਨੂੰ ਸਿੱਖਿਆ ਦੇਣ ਵਾਸਤੇ
ਜਿਸ ਪਰ ਸ੍ਰੀ ਗੁਰੂ ਕਹੋ ਸਲੋਕਾ
ਸਤਿਗੁਰਾਂ ਨੇ ਸਲੋਕ ਉਚਾਰਿਆ ਗੁਰੂ ਨਾਨਕ ਦੇਵ ਜੀ ਨੇ
ਲੋਕ ਮਹੱਲਾ ਪਹਿਲਾ
ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਸਲੋਕ ਉਚਾਰਦੇ ਨੇ ਸਲੋਕ ਦਾ ਅਰਥ ਹੈ ਸਵੈ ਲੋਕ ਦੀ ਪ੍ਰਾਪਤੀ ਵਾਲਾ ਜਿਹਦੇ ਚ ਉਪਦੇਸ਼ ਹੋਵੇ ਉਸਨੂੰ ਸਲੋਕ ਕਹਿੰਦੇ ਹੈ ਸਵੈ ਲੋਕ ਆਪਣਾ ਲੋਕ ਕਿਹੜਾ ਹੈ ਸਤਸੰਗ ਜੀ ਸੱਚਖੰਡ ਹੈ ਗੁਰਪੁਰੀ ਹੈ ਆਹ ਲੋਕ ਆਪਣਾ ਨਹੀਂ ਥਾਨ ਬਹੂਨ ਫਿਰ ਫਿਰ ਉਠਤਾਵੈ ਜੇ ਕਰਕੇ ਆਹ ਲੋਕ ਆਪਣਾ ਹੋਵੇ ਆਪਾਂ ਇੱਥੋਂ ਉੱਠ ਕੇ ਕਿਉਂ ਪਰਲੋਕ ਨੂੰ ਜਾਈਏ ਇਸ ਕਰਕੇ ਗੁਰਸਿੱਖੋ ਹਰੇਕ ਗੁਰਸਿੱਖ ਭਾਵੇਂ ਕੋਈ ਗ੍ਰਸਤੀ ਹੈ ਭਾਵੇਂ ਕੋਈ ਬਹਿੰਗਮ ਹੈ ਉਸ ਨੂੰ ਦ੍ਰਿੜਤਾ ਦੇ ਸਹਿਤ ਧਾਰਨ ਕਰ ਲੈਣਾ ਚਾਹੀਏ ਕਿ ਜੇ ਕਰਕੇ ਸਾਡੀ ਮਾਤ ਲੋਕ ਵਿੱਚ ਕੋਈ ਜਗ੍ਹਾ ਹੈ ਤਾਂ ਸੰਗਤ ਹੈ ਘਰਾਂ ਤੋਂ ਧੱਕੇ ਪੈ ਜਾਣਗੇ ਸਾਰੀ ਜ਼ਿੰਦਗੀ ਤੁਸੀਂ ਕਮਾਈ ਕਰ ਲਓ ਉਹ ਪਤਾ ਨਹੀਂ ਕਿਹੜੇ ਵੇਲੇ ਘਰਦਿਆਂ ਨੇ ਧੱਕੇ ਮਾਰਨੇ ਨੇ ਬੁੜੇ ਨੂੰ ਪਰ ਇੱਥੇ ਕੋਈ ਧੱਕੇਗਾ ਨਹੀਂ ਆਹ ਗੁਰੂ ਨਾਨਕ ਦੇਵ ਜੀ ਦਾ ਘਰ ਹੈ ਇੱਥੇ ਧੱਕੇ ਨਹੀਂ ਪੈਣਗੇ ਇੱਥੇ ਆਓ ਜੀ ਆਇਆਂ ਨੂੰ ਇਹੋ ਜਿਹੇ ਮਿੱਠੇ ਬਚਨ ਬੋਲੇ ਜਾਣਗੇ ਨਿੱਜ ਘਰ ਮੇਰੋ ਸਾਧ ਸੰਗਤ ਹੈ ਨਾਰਦ ਮੁਨ ਨਾਰਦ ਮੁਨੀ ਨੂੰ ਮਹਾਰਾਜ ਨੇ ਕਿਹਾ ਜੀ ਨਾਰਦ ਸਾਡਾ ਜੇ ਘਰ ਹੈ ਆਪਣਾ ਤਾਂ ਸੰਗਤ ਹੈ ਇੱਥੇ ਜੇ ਕਰਕੇ ਨਿਹਚਾ ਕਰੀਏ ਤਾਂ ਇੱਥੇ ਆਪਾਂ ਭੈਣ ਭਾਈ ਜੁੜੇ ਹਾਂ ਸੰਗਤ ਦੇ ਰੂਪ ਵਿੱਚ ਸਤਿਗੁਰੂ ਜੀ ਆਪਣੇ ਧਰਮ ਦੇ ਪਿਤਾ ਹਨ ਸਤ ਸੰਗਤ ਜੀ ਨਾਦੀ ਮੰਨ ਕਰਕੇ ਇਸ ਕਰਕੇ ਆਹ ਸੱਚਾ ਘਰ ਹੈ ਸੋ ਇਸ ਘਰ ਤੋਂ ਸਤ ਸੰਗਤ ਜੀ ਪੌੜੀ ਲੱਗ ਕੇ ਭਗਤੀ ਦੀ ਅਸੀਂ ਦੂਸਰੇ ਘਰ ਵਿੱਚ ਪਹੁੰਚਣਾ ਹੈ ਜੇ ਕੋਈ ਕਿਸੇ ਨੂੰ ਕਹੇ ਕੋਠੇ ਤੇ ਚੜ ਉਹ ਇਰਦ ਗਿਰਦ ਪੌੜੀ ਭਾਲਦਾ ਫਿਰ ਵੀ ਕਿੱਧਰਲੇ ਪਾਸੇ ਲੱਗੀ ਹੋਈ ਹੈ ਇਸੇ ਤਰ੍ਹਾਂ ਜੇ ਕੋਈ ਕਹੇ ਵੀ ਚੱਲ ਪਰਲੋਕ ਨੂੰ ਹੁਣ ਜਾਂ ਤਾਂ ਜਮ ਘੜੀਸ ਕੇ ਲਿਜਾਣਗੇ ਜਾਂ ਕੋਈ ਪੌੜੀ ਭਾਲੀਏ ਫਿਰ ਪੌੜੀ ਭਾਈ ਭਗਤੀ ਦੀ ਹੈ ਉਹ ਲੱਗੀ ਹੋਈ ਹੈ ਗੁਰੂ ਨਾਨਕ ਦੇਵ ਦੀ ਸੰਗਤ ਵਿੱਚ ਲੱਗੀ ਹੈ ਹੋਰ ਥਾਂ ਥਾਂ ਤੇ ਤਾਂ ਹੈ ਨਹੀਂ ਸੋ ਆਪ ਜੀ ਸਤ ਸੰਗਤ ਜੀ ਸਵੈ ਲੋਕ ਦੀ ਪ੍ਰਾਪਤੀ ਵਾਸਤੇ ਜਿਹੜਾ ਉਪਦੇਸ਼ ਦੇ ਰਹੇ ਨੇ ਤਾਂ ਸਲੋਕ ਉਚਾਰਦੇ ਹਨ
ਗਊ ਬ੍ਰਾਹਮਣ ਕੋ ਕਰ ਲਾਵੋ
ਮਹਾਰਾਜ ਕਹਿੰਦੇ ਉਹ ਖੱਤਰੀਆ ਆ ਗਊ ਹੈ ਉਹਦੇ ਨਾਲ ਬ੍ਰਾਹਮਣ ਹੈ ਵਿਚਾਰਾ ਜਿਹੜਾ ਗਊ ਲੈ ਕੇ ਆਇਆ ਇਹਨਾਂ ਨੂੰ ਟੈਕਸ ਲਾਉਂਦਾ ਹੈ
ਗੋਬਰ ਤਰਨ ਨਾ ਜਾਈ
ਆ ਰਾਤ ਦਾ ਗੋਹਾ ਕੀਤਾ ਗਊ ਦਾ ਉਹਦੇ ਨਾਲ ਤੂੰ ਚੌਂਕੇ ਲਿਪਦਾ ਫਿਰਦਾ ਆਪ ਦੇ ਕੀ ਤੂੰ ਤਰ ਜਾਵੇਗਾ
ਧੋਤੀ ਟਿੱਕਾ ਤੈ ਜਪ ਮਾਲੀ
ਧੋਤੀ ਤੇਰੀ ਵੀ ਸੋਹਣੀ ਪਾਈ ਹੋਈ ਹੈ ਨਾਲ ਹੀ ਟਿੱਕਾ ਤਿਲਕ ਵੀ ਸੋਹਣਾ ਲਾਇਆ ਹੋਇਆ ਜਪ ਮਾਲਕਾ ਵੀ ਫੜੀ ਹੋਈ ਹੈ
ਧਾਨ ਮਲੇਸ਼ਾਂ ਖਾਈ
ਧਾਨ ਤੂੰ ਮਲੇਸ਼ਾਂ ਦਾ ਖਾਨਾ ਹੈ ਸਤ ਸੰਗਤ ਜੀ ਦਿਨ ਦਾ ਨਰਕ ਲੈਂਦੇ ਸੁਰਗ ਦੇਖੋ ਇਹ ਧੰਗਾਣਾ ਪਾਂਡੇ ਤੂੰ ਜਾਣਾ ਹੀ ਨਾ ਹੀ ਕਿੱਥੋਂ ਬਾਤ ਉਹ ਪੰਨਾ ਉਹ ਸ਼ਬਦ ਦੇ ਅੰਦਰ ਸਤ ਸੰਗਤ ਜੀ ਗੁਰੂ ਨਾਨਕ ਦੇਵ ਜੀ ਨੇ ਕੁਰੂਕਸ਼ੇਤਰ ਦੇ ਮੈਦਾਨ ਦੇ ਵਿੱਚ ਬੈਠ ਕੇ ਇਹ ਸਿੱਖਿਆ ਦਿੱਤੀ ਸੀ ਇਹ ਨਾਨੂ ਪੰਡਿਤ ਨੂੰ ਪੰਡਿਤ ਜੀ ਇਹ ਧੱਕਾ ਨਹੀਂ ਤੇਰਾ ਤਾਂ ਹੋਰ ਕੀ ਹੈ ਸਾਡੇ ਨਾਲ ਬਚਨ ਕਰਨਾ ਦਿੰਦੇ ਨਰਕ ਲੈਂਦੇ ਸੁਰਗ ਜਿਹੜੇ ਦਾਨ ਦੇਣ ਵਾਲੇ ਨੇ ਉਹ ਨਰਕਾਂ ਨੂੰ ਜਾਣਗੇ ਲੈਣ ਵਾਲੇ ਕਿ ਸਵਰਗ ਨੂੰ ਬਾਹਮਣ ਕਹਿੰਦੇ ਅਸੀਂ ਜਾਵਾਂਗੇ ਦਿੰਦੇ ਕੌਣ ਨੇ ਦਾਨ ਰਾਜੇ ਪਰ ਰਾਜੇ ਦਾਨ ਜਿਹੜੇ ਦੇਣ ਵਾਲੇ ਨੇ ਉਹ ਵਾਦ ਕਰਦੇ ਨੇ ਉਹ ਪਾਪ ਵੀ ਕਰਦੇ ਐ ਅਨੇਕਾਂ ਉਹਨਾਂ ਨੇ ਪੁੱਠੇ ਕੰਮ ਕਰਨੇ ਐ ਪਰ ਉਹਨਾਂ ਦੇ ਹੱਥ ਦਾ ਦਿੱਤਾ ਹੋਇਆ ਖਾਣ ਵਾਲਾ ਸਵਰਗ ਨੂੰ ਕਿਵੇਂ ਚਲਿਆ ਜਾਊ ਜੈਸਾ ਅੰਨ ਤੈਸਾ ਮਨ ਇਸ ਕਰਕੇ ਇਹ ਤੇਰੇ ਵਾਸਤੇ ਠੀਕ ਨਹੀਂ ਉਹੀ ਸਿਧਾਂਤ ਇਹ ਦੱਸ ਰਹੇ ਨੇ ਮਹਾਰਾਜ ਜੀ ਇੱਥੇ ਪੜੋ ਧੋਤੀ ਟਿੱਕਾ
ਤੈ ਜਪ ਮਾਲੀ ਧਾਨ ਮਲੇਸ਼ਾਂ ਖਾਈ
ਧਾਨ ਤੂੰ ਮਲੇਸ਼ਾਂ ਦਾ ਖਾਨਾ ਤੁਰਕਾਂ ਦੀ ਨੌਕਰੀ ਕਰਦਾ ਹੈ
ਅੰਦਰ ਪੂਜਾ ਬੜੇ ਕਿਤੇ
ਅੰਦਰੋਂ ਤਾਂ ਤੂੰ ਪੂਜਾ ਕਰਦਾ ਠਾਕਰਾਂ ਦੀ ਬਾਹਰੋਂ ਤੂੰ ਆਪਦੇ ਅਫਸਰਾਂ ਨੂੰ ਕਿਤੇਬਾਂ ਪੜ ਪੜ ਕੇ ਸੁਣਾਉਣਾ ਹੈ
ਸੰਜਮ ਤੁਰਕਾ ਭਾਈ
ਸੰਜਮ ਜਿਹੜਾ ਭਾਈ ਤੇਰਾ ਤੁਰਕਾਂ ਵਾਲਾ ਹੈ ਤੇਰੀ ਕਿਰਿਆ ਮਲੇਸ਼ਾਂ ਵਾਲੀ ਹੈ
ਛੋਡੀ ਲੇ ਪਾਖੰਡਾ
ਛੱਡ ਦੇ ਛੋਡੀ ਲੇ ਇਕੱਠਾ ਪਾਠ ਮੰਨਿਆ ਹੈ ਛੱਡਦੇ ਇਸ ਪਖੰਡ ਨੂੰ
ਨਾਮ ਲਈਏ ਚਾਹੇ ਤਰੰਦਾ
ਹਾਂ ਨਾਮ ਲੈ ਕੇ ਤਰਿਆ ਜਾਵੇਗਾ ਸੰਸਾਰ ਤੋਂ ਕਿਰਿਆ ਕਰਮ ਕਾਂਡ ਦੀ ਕੱਲੀ ਨਹੀਂ ਤਾਰੇਗੀ ਇਸੇ ਤਰ੍ਹਾਂ ਸਤਸੰਗ ਜੀ ਕਰਮ ਕਾਂਡ ਤਦੇ ਸਫਲਾ ਹੈ ਜੇ ਕਰਕੇ ਨਾਮ ਦਾ ਜਾਪ ਹੈ ਯੋਗ ਜਗ ਨੇ ਫਲ ਤੇ ਜਾਣੋ ਜੋ ਹਰ ਜਸ ਬਤਰਾਵ ਹੈ ਜੋ ਹਰੀ ਦੇ ਜਸ ਨੂੰ ਭਰਾਵੇਗਾ ਤਾਂ ਯੋਗ ਜਗ ਸਾਧਨ ਕੀਤੇ ਸਭ ਨਿਸਫਲ ਹਨ ਸੋ ਇਸ ਕਰਕੇ ਨਾਮ ਹੀ ਤਾਰਨ ਵਾਲਾ ਹੈ
ਮਹੱਲਾ ਪਹਿਲਾ
ਪਹਿਲੇ ਪਾਤਸ਼ਾਹ ਉਚਾਰਦੇ
ਮਾਨਸ ਖਾਣੇ ਕਰੇ ਨਿਵਾਜ
ਮਾਨਸ ਤੇ ਮਾਸ ਦਾ ਨਵਾਂ ਸਤ ਸੰਗ ਜੀ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਤੇ ਮਾਨਸ ਆਦਮੀ ਨੂੰ ਵੀ ਕਹਿੰਦੇ ਲੈ ਕੇ ਇੱਥੇ ਸਤ ਸੰਗ ਜੀ ਮਾਨਸ ਮਾਸ ਦਾ ਬੋਧਕ ਹੈ ਪੜੋ ਪੰਗਤੀ
ਮਾਨਸ ਖਾਣੇ ਕਰੇ ਨਿਵਾਜ
ਉਦਾਂ ਮਾਸ ਖਾਂਦੇ ਹਨ ਇਹ ਕੁੱਠਾ ਤੁਰਕ ਨਾਲੇ ਨਵਾਜਾਂ ਪੜਦੇ ਹਨ
ਛੁਰੀ ਵਗਾਏ ਨੇ ਤਿੰਨ ਗੱਲ ਤਾਗ
ਔਰ ਛੁਰੀ ਵਗਾਉਂਦੇ ਨੇ ਢਾਈ ਛੁਰੀਆਂ ਕਰਦੇ ਨੇ ਬੱਕਰੇ ਉੱਤੇ ਬਿਸਮਿਲਾ ਕਹਿ ਕੇ ਉਹਨਾਂ ਨੂੰ ਕੱਢਦੇ ਨੇ ਤੇ ਉਹਨਾਂ ਦੇ ਨਾਲ ਹੀ ਤੂੰ ਵਿੜਿਆ ਹੋਇਆ ਤੇਰੇ ਗਲ ਵਿਚ ਤਾਗਾ ਪਾਇਆ ਹੋਇਆ ਜਨੇਊ
ਤਿੰਨ ਕਰ ਬ੍ਰਾਹਮਣ ਪੂਰੇ ਨਾਦ
ਤੇਰੇ ਬ੍ਰਾਹਮਣ ਇਕੱਠੇ ਹੋ ਕੇ ਇਹ ਜੇ ਤੁਰਕਾਂ ਦੇ ਘਰ ਵਿਚ ਜਾ ਕੇ ਸੰਖ ਪੂਰਦੇ ਹੋ ਤੁਸੀਂ
ਉਹਨਾਂ ਪੈ ਆਵੇ ਉਹੀ ਸਾਦ
ਉਹਨਾਂ ਨੂੰ ਵੀ ਉਹ ਜਿਹਾ ਸਵਾਦ ਹੀ ਆਵੇਗਾ ਜਿਹੀ ਜੀ ਬੇਈਮਾਨੀ ਦੀ ਕਿਰਤ ਕੀਤੀ ਹੋਈ ਹੈ ਖਾਣ ਵਾਲੇ ਦਾਨ ਲੈਣ ਵਾਲੇ ਨੂੰ ਵੀ ਉਹ ਜਿਹਾ ਸਵਾਦ ਹੀ ਆਊਗਾ ਇਸ ਕਰਕੇ ਸਾਧ ਸੰਗਤ ਜੀ ਇਹ ਨਿਯਮ ਹੈ ਕਦੇ ਵੀ ਗੁਰੂ ਘਰ ਬੇਈਮਾਨੀ ਦਾ ਪੈਸਾ ਭੁੱਲ ਕੇ ਨਾ ਲਿਆ ਉਹ ਬਲਤਾ ਕਰੋ ਹੀ ਨਾ ਬੇਈਮਾਨੀ ਜੇ ਕੋਈ ਤੁਹਾਡੇ ਕੋਲੇ ਬੇਹੱਕਾ ਪੈਸਾ ਉਹ ਸੰਗਤ ਦੇ ਮੁੱਖ ਚ ਨਾ ਪਾਇਓ ਆ ਕੇ ਬਹੁਤ ਹੀ ਮਹਾਪਾਪ ਕੋਈ ਪੁੰਨ ਪੰਨ ਨਹੀਂ ਉਹ ਹੈ ਇਸੇ ਕਰਕੇ ਪੰਥ ਦੇ ਅੰਦਰ ਸਤਸੰਗ ਜੀ ਅਸੀਂ ਸਾਡੀ ਗਿਰਾਵਟ ਆ ਰਹੀ ਹੈ ਥਾਂ ਥਾਂ ਤੇ ਸਤਸੰਗ ਜੀ ਭਾਵੇਂ ਗੋਲਕਾਂ ਪਿੱਛੇ ਰੌਲਾ ਪੈ ਰਿਹਾ ਬੜਾ ਬੁਰਾ ਹਾਲ ਹੈ ਤੁਸੀਂ ਦੇਖਦੇ ਹੋ ਆਪਣੇ ਘਰ ਨੂੰ ਕੌਣ ਨਹੀਂ ਜਾਣਦਾ ਸੋ ਇਹ ਗੁਰੂ ਨਾਨਕ ਦੇਵ ਜੀ ਦਾ ਘਰ ਹੈ ਜਿੱਥੇ ਸਤਸੰਗ ਜੀ ਅੰਨ ਹੈ ਉਹ ਸ਼ੁੱਧ ਹੋਣਾ ਚਾਹੀਏ ਭਗਤੀ ਜਾਂ ਸਤਸੰਗ ਜੀ ਬੇਸ ਧਰਮ ਦੀ ਕਿਰਤ ਹੈ ਜਿਹਦੀ ਧਰਮ ਦੀ ਕਿਰਤ ਨਹੀਂ ਨਾ ਉਹ ਮਾਲਾ ਫੜ ਕੇ ਜਾਂ ਕੋਈ ਭਜਨ ਕਰਕੇ ਕੁਝ ਸਫਲ ਨਹੀਂ ਹੋ ਸਕਦਾ ਹੈ ਸੋ ਆਪ ਜੀ ਕਹਿੰਦੇ ਹਨ
ਉਹਨਾਂ ਪੈ ਆਵੇ ਉਹੀ ਸਾਦ
ਉਹਨਾਂ ਨੂੰ ਵੀ ਉਹ ਜਿਹਾ ਸਵਾਦ ਹੀ ਆਊ ਜੇ ਕਿਸੇ ਨੇ ਕਿਸੇ ਦੀ ਬੇਈਮਾਨੀ ਦੀ ਕਮਾਈ ਲਈ ਹੈ ਦਾਨ ਲੈਣ ਵਾਲੇ ਨੂੰ ਵੀ ਉਹ ਜਿਹਾ ਹੀ ਪੁੱਠਾ ਸਵਾਦ ਆਊ
ਕੂੜੀ ਰਾਸ ਕੂੜਾ ਵਪਾਰ
ਉਹਨਾਂ ਦਾ ਵਪਾਰ ਵੀ ਜਪ ਜਪਾਉਣ ਦਾ ਤੇਰਾ ਖਤਰੀਆ ਝੂਠਾ ਹੈ ਤੇਰੀ ਰਾਸੀ ਪੂੰਜੀ ਵੀ ਝੂਠੀ ਹੈ
ਕੂੜ ਬੋਲ ਕਰੇ ਆਹਾਰ
ਝੂਠ ਬੋਲ ਕੇ ਮੈਂ ਤੂੰ ਆਹਾਰ ਕਰਦਾ ਹੈ ਆਪਣੀ ਰੋਜੀ ਦਾ
ਧਰਮ ਧਰਮ ਕਾ ਡੇਰਾ ਦੂਰ
ਸਰਬ ਲੰਜਿਆ ਰੱਖਣੀ ਧੀ ਭੈਣ ਦੇ ਸਾਂਝੀ ਹੋਣਾ ਔਰ ਧਰਮ ਦੇ ਦਾਇਰੇ ਚ ਰਹਿਣਾ ਇਹ ਤਾਂ ਅੱਜ ਡੇਰਾ ਦੂਰ ਹੋ ਗਿਆ ਕਲਯੁਗ ਦੀ ਹਵਾ ਆ ਗਈ
ਨਾਨਕ ਕੂੜ ਰਹਿਆ ਭਰ
ਸਾਰੇ ਝੂਠੀ ਝੂਠ ਭਰਪੂਰ ਹੈ ਕਹਿੰਦੇ ਮੇਰੇ ਤਾਂ ਝੂਠ ਬੋਲਿਆ ਫਲਦਾ ਸੱਚ ਸੁੱਚ ਨਹੀਂ ਫਲਦਾ ਕਹਿੰਦਾ
ਮੱਥੇ ਟਿੱਕਾ ਤੋੜ ਤੇੜ ਧੋਤੀ ਕਖਾਈ
ਕਖਾਏ ਰੰਗ ਦੀ ਤੇਰੇ ਧੋਤੀ ਵੀ ਪਾਈ ਹੈ ਮੱਥੇ ਤਿਲਕ ਵੀ ਲਾਉਂਦਾ ਹੈ
ਹੱਥ ਛੁਰੀ ਜਗਤ ਕਸਾਈ
ਲੇਕਿਨ ਹੱਥ ਵਿਚ ਤਾਂ ਤੇਰੇ ਛੁਰੀ ਫੜੀ ਹੋਈ ਹੈ ਤੇ ਜਗ ਦੇ ਉੱਤੇ ਕਸਾਈ ਖਵਾਉਂਦਾ ਹੈ
ਨੀਲ ਵਸਤਰ ਪਹਿਰੇ ਹੋਵੇ ਪ੍ਰਵਾਨ
ਤੁਰਕਾਂ ਦੇ ਨਿਜਮ ਹਨ ਕਿ ਨੀਲਾ ਬਾਣਾ ਪਹਿਨਦੇ ਨੇ ਉਹ ਭਾਵੇਂ ਆਪਾਂ ਨਿਹੰਗ ਸਿੰਘ ਵੀ ਪਹਿਨਦੇ ਨੇ ਗੁਰੂ ਘਰ ਵਿਚ ਵੀ ਹੈ ਲੇਕਿਨ ਨੀਲਾ ਬਾਣਾ ਸਤਸੰਗੀ ਆਮ ਤੁਰਕਾਂ ਦਾ ਪਹਿਲਾਂ ਪੁਰਾਤਨ ਸਮੇਂ ਤੋਂ ਮੰਨਿਆ ਹੈ ਆਪ ਜੀ ਨੇ ਕਿਹਾ ਹੈ ਤੁਰਕ ਪਠਾਣੀ ਅਵਲ ਕੀ ਆ ਨੀਲ ਬਸਲੇ ਕੱਪੜੇ ਪਹਿਰੇ ਇਸੇ ਕਰਕੇ ਜੇ ਨਾਮ ਧਾਰੀਏ ਉਹ ਤਾਂ ਬਹੁਤ ਬੁਰਾ ਮੰਨਦੇ ਨੇ ਨੀਲੇ ਨੂੰ ਹੱਥ ਨਹੀਂ ਲਾਉਣਾ ਚਾਹੁੰਦੇ ਸੋ ਰਹੋ ਵਿਚਾਰ ਇਹ ਤਾਂ ਇੱਥੇ ਤੱਕ ਕਹਿੰਦੇ ਨੇ ਕਹਿੰਦੇ ਜੇ ਨੀਲਾ ਜਿਹੜਾ ਰੰਗ ਹੈ ਉਹ ਗਊ ਦੀ ਰੱਥ ਤੋਂ ਬਣਦਾ ਇੱਥੇ ਤੱਕ ਉਹ ਪ੍ਰਚਾਰ ਕਰਦੇ ਹਨ ਸੋ ਸਤ ਸੰਗਤ ਜੀ ਕਰਗੀਧਰ ਪਾਤਸ਼ਾਹ ਦੇ ਸਮੇਂ ਤੋਂ ਇਹ ਨੀਲਾ ਬਾਣਾ ਵੀ ਪੰਥ ਦੇ ਅੰਦਰ ਚੱਲਿਆ ਆ ਰਿਹਾ ਇਹਦੇ ਚ ਬਾਦ ਬਾਦ ਚ ਨਹੀਂ ਪੈਣਾ ਖਾਲਸੇ ਦੇ ਚਾਰ ਰੰਗ ਹਨ ਨੀਲਾ ਹੈ ਪੀਲਾ ਹੈ ਕਾਲਾ ਤੇ ਚਿੱਟਾ ਸਫਿਆਨੇ ਵਸਤਰ ਪਹਿਨਣੇ ਚਾਹੀਏ ਬਹੁਤੇ ਆਰ ਸ਼ਿੰਗਾਰ ਤੋਂ ਬਚਣਾ ਚਾਹੀਏ ਕਿਉਂ ਜਿੱਤ ਖਾ ਪਹਿਦੇ ਤਨ ਪੀੜੀ ਹੈ ਮਨ ਮੈਂ ਚੱਲੇ ਵਿਕਾਰ ਜਿਹੜੇ ਪਹਿਨਣ ਨਾਲ ਖਾਣ ਨਾਲ ਮਨ ਦੇ ਅੰਦਰ ਸਤਸੰਗ ਜੀ ਵਿਕਾਰ ਪੈਦਾ ਹੋ ਜਾਣ ਮਨ ਪੀੜਿਆ ਜਾਵੇ ਵਿਕਾਰਾਂ ਦੀ ਕਹਾਣੀ ਵਿਚ ਇਹੋ ਜਿਹਾ ਖਾਣਾ ਪੀਣਾ ਪਹਿਨਣਾ ਨਹੀਂ ਚਾਹੀਦਾ ਪਹਿਨਣਾ ਰੱਖ ਪੱਤ ਪਰਮੇਸ਼ਰ ਫਿਰ ਨਾਗੇ ਨਹੀਂ ਤੀਵਣਾ ਐਸਾ ਪਹਿਨਣਾ ਖਾਵਣਾ ਜਿਤ ਮਨ ਆਗਾਵੈ ਸੰਤੋਖ ਸਦਾ ਸਿਰਫ ਤੀਵਣਾ ਐਸੇ ਨਿਯਮ ਦੇ ਅੰਦਰ ਗੁਰੂ ਸਿੱਖਾਂ ਨੂੰ ਆਗਿਆ ਹੈ ਹਾਂਜੀ ਪੜੋ
ਮਲੇਸ਼ ਧਾਨ ਲੈ ਪੂਜੇ ਪ੍ਰਾਣ
ਤੂੰ ਮਲੇਸ਼ਾਂ ਦਾ ਧਾਨ ਲੈਣਾ ਪ੍ਰਾਣਾਂ ਦੀ ਪੂਜਾ ਕਰਦਾ ਹੈ
ਭਾਖਿਆ ਕਾ ਕੁੱਠਾ ਬੱਕਰਾ ਖਾਣਾ
ਭਾਖਿਆ ਕੋਟੀ ਭਾਖਿਆ ਮਲੇਸ਼ ਭਾਖਿਆ ਜਿਹੜੀ ਕਲਮਾ ਪੜ੍ਹਦੇ ਹੋ ਉਹ ਬੱਕਰਾ ਤੂੰ ਵੀ ਖਾਣਾ
ਚੌਕੇ ਉੱਪਰ ਕਿਸੇ ਨਾ ਜਾਣਾ
ਇੱਥੇ ਕਹਿੰਦਾ ਮੇਰੇ ਚੌਕੇ ਤੇ ਨਾ ਕੋਈ ਚੜੋ
ਦੇਖੇ ਚੌਕਾ ਕੱਢੀ ਕਾਰ
ਤੇ ਚੌਕਾ ਦੇ ਕੇ ਤੂੰ ਕਾਰ ਵੀ ਕੱਢੀ ਬੈਠਾ ਕਬੁੱਧ ਡੂਮਣੀ ਕੁਦਾ ਕਿਸਾਨ ਪਰਨਿੰਦਾ ਕਟਚੂੜੀ ਮੁੱਠੀ ਕ੍ਰੋਧ ਚੰਡਾਲ ਕਾਰੀ ਕੱਢੀ ਕਿਆ ਸੀ ਚਾਰੇ ਬੈਠੀਆਂ ਨਾਲ ਜਦੋਂ ਚਾਰੇ ਨਾਲ ਬੈਠੀਆਂ ਤੇਰੇ ਤਾਂ ਦੱਸ ਫਿਰ ਤੇਰਾ ਕਾਰ ਕੱਢੀ ਕਿਸ ਲੇਖੇ
ਉੱਪਰ ਆਏ ਬੈਠੇ ਕੂੜਿਆਰ
ਉੱਪਰ ਆ ਕੇ ਕੂੜਿਆਰ ਬੈਠੀਆਂ ਹਨ
ਮਤ ਭਿੱਟੇ ਵੇ ਮਤ ਭਿੱਟੇ
ਉੱਤੋਂ ਤੂੰ ਕਹਿੰਦਾ ਮਤਾ ਭਿੱਟ ਨਾ ਦਿਓ
ਅੰਨ ਸਾਡਾ
ਇਹ ਸਾਡਾ ਅੰਨ ਨਿਖਿੱਧ ਹੋ ਜਾਵੇਗਾ
ਤਨ ਫਿੱਟੇ ਫੇੜ ਕਰੇ
ਨਾ ਤਨ ਫਿੱਟੇ ਤਨ ਵੀ ਤੁਹਾਡੇ ਵਿਸ਼ਿਆਂ ਵਿਕਾਰਾਂ ਨਾਲ ਗਲੇ ਪਏ ਹਨ ਝੂਠ ਬੋਲਦੇ ਹੋ
ਮਨ ਝੂਠੇ ਝੂਲੀ ਭਰੇ
ਮਨ ਵੀ ਤੁਹਾਡੇ ਵਿਕਾਰੀ ਹੋ ਰਹੇ ਨੇ ਝੂਠੇ ਹਨ ਉਤੋਂ ਚੁਣੀਆਂ ਭਰਦੇ ਹੋ
ਨਾਨਕ ਸੱਚ ਧਿਆਈਏ
ਚਰਨੀ ਪੈ ਗਿਆ ਮਹਾਰਾਜ ਦੇ ਖੱਤਰੀ ਸਤਿਗੁਰੂ ਜੀ ਕਹਿੰਦੇ ਭਾਈ ਧਿਆਤਾ ਧਿਆਨ ਤੇਰੀ ਤਿਰਕੁਟੀ ਨਿਬੰਧ ਕਰਕੇ ਸੱਚ ਨੂੰ ਧਿਆ
ਸੁੱਚ ਹੋਵੇ ਤਾਂ ਸੱਚ ਪਾਈਏ
ਪਰ ਸੱਚਾ ਨਾਮ ਤਾਂ ਮਿਲੇਗਾ ਜੇ ਕਰਕੇ ਸੁੱਚੋ ਹੋਵੇਗੀ ਇਸ ਕਰਕੇ ਗੁਰਸਿੱਖੋ ਆਪਣੇ ਘਰ ਵਿਚ ਸੱਚ ਤੇ ਸੁੱਚਮ ਹੈ ਨਾਨਕ ਸੱਚ ਸੁੱਚ ਪਾਈਏ ਤੇ ਸੰਤਨ ਕੇ ਪਾਸ ਗੁਰੂ ਘਰ ਦੇ ਅੰਦਰ ਸੱਚ ਹੈ ਤੇ ਸੁੱਚਮ ਹੈ ਅੱਜ ਝੂਠ ਤੇ ਝੂਠ ਹੈ ਜੇ ਝੂਠ ਝੂਠ ਦਾ ਵਰਤਾਰਾ ਹੀ ਵਰਤ ਗਿਆ ਤਾਂ ਸੰਗਤ ਦਾ ਤਾਂ ਬਹੁਤ ਬੁਰਾ ਹਾਲ ਹੈ ਇਸ ਕਰਕੇ ਮਹਾਰਾਜ ਕਹਿੰਦੇ ਭਾਈ ਸੁੱਚ ਹੋਵੇ ਤਾਂ ਸੱਚ ਪਾਈਏ ਜੇ ਸੁੱਚਮ ਹੈ ਤਾਂ ਸੱਚਾ ਨਾਮ ਪ੍ਰਾਪਤ ਹੋਵੇਗਾ ਜੇ ਨਹੀਂ ਸੜ ਭੱਖੀ ਹੋ ਫੇਰ ਜੇ ਨਾਮ ਜਪੋਗੇ ਨਾਮ ਸਤਸੰਗ ਜੀ ਸਫਲੀਭੂਤ ਨਹੀਂ ਹੋਵੇਗਾ ਭੁੱਲਾਂ ਚੁੱਕਾਂ ਸਤਸੰਗ ਜੀ ਮਾਫ ਕਰਨੀਆਂ ਸਮਾਂ ਉੱਤੇ ਜਾ ਰਿਹਾ ਹੈ ਇੱਥੇ ਵਿਸਰਾਮ ਦਿੰਦੇ ਹਾਂ ਅੱਗੇ ਜਿਵੇਂ ਕਥਾ ਆਵੇਗੀ ਕੱਲ੍ਹ ਨੂੰ ਵਿਚਾਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ